सर्प कला सम्राट डोलन ते राखो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास याही कुल ते प्रगट हो ताही कुल को नाम पुन द्वादश गुरिंड को मेरी है प्रणाम।
दोहरा दीन भयो बंधन करत बार बार सिर नाए देख महावत की दशा बिगसे प्रभ सुखदाए।
सतगुरु जी साजी निवाजी उपस्थित सत्संग जीओ आप बहुत वड्डे भागां वाले हो जिन्हां नूं अपने जीवन का लाह लैन का सुभाग समा प्राप्त होया जीवन श्वासा सफल करन का समा प्राप्त होया अपनी अपनी रसना नूं होर पवित्र करिए। एक बार सब गज के आखिए धन सतगुरु राम सिंह जी सच्चे पातशाह
धन श्री सतगुरु राम सिंह
जिन्हां ने सतगुरु राम सिंह सच्चे पातशाह जी बारे सानू ज्ञान बख्शिया नाम बारे कथा कीर्तन बारे पुन दान बारे साध संगत बारे समय दे सतगुरु बारे जिन्हां ने साडे ते बख्शिश कीती उस अपने महबूब सतगुरु नूं प्यारे सतगुरु नूं अजीज सतगुरु नूं याद करिए। एक बार सब उन्हां दे चरण दा ध्यान धरदे होए सब गज के आखिए धन श्री सतगुरु जगजीत सिंह सच्चे पातशाह
धन श्री सतगुरु जगजीत
जिन्हां ने साडे ते इह बहुत वड्डा परोपकार कीता। गुरबाणी दे अनुसार चौ युगां का हुण निबेड़ा चौवां युगां तों सतजुग तों लैके इह जीवात्मा तुरिया आया जन्मां दे विच दी लंघदा आया एडा लम्मा सफर करके ते हुण इह निबेड़े ते पहुंचिया जमण मरण दे चक्कर चो निकल वास्ते मनुखा देह प्राप्त होई ते इनू सफल करन वास्ते लोक परलोक नू सवारन वास्ते दरगाह च घर बनाउन वास्ते सतगुरु प्राप्त होया ए जीवन दा सब तों ए जिंदगी दा सब तों वड्डा लाहा सानू प्राप्त होया जुगां दी कमाई दा सानू साथ मिलिया पूर्व कर्म अंकुर जब प्रगटे भेट्यो परख रसक बैरागी मिट्यो अंधेर मिलत हर नानक जन्म जन्म की सोई जागे। जन्मा जन्मात्रा तो ए जीवात्मा लंघदा आया राणे राय रंक नहीं रहना आए जाए जुग चारे चौवा जुगां तो ए चलदा आया ते हुण आ समा मिलिया चौह जुगां का हुण ने बेड़ा नर मनुखा नो एक निधाना वड्डा निदान वड्डा खजाना प्राप्त हो गया। जत संजम तीर्थ ओना जुगां का धर्म है कल मैं कीरत हर नामा नाम जपन दी वड्डी कीर्ति आ वड्डा जस आ वड्डी सिफत आ ते हर के नाम कबीर उजागर जन्म जन्म के काटे कागर जन्मा जन्मा ते कलका कलंक ला के रख दिते इस नाम ने जेड़ा तुहानू सारिया नूं प्राप्त होया जिहदा तुसीं लाहा लै रहे हो रसना करके साब नाम जपो। सतगुरु नानक देव सच्चे पातशाह मजनू दे टिले ते जदों गए ते उत्थे राजे दिल्ली वाले दा महावत दा जेड़ा हाथी सी ओह चढ़ाई कर गया सी ते ओह विचारे बहुत कलप रहे सी रो रहे सी कि राजे ने हुण सानू ਜ਼ਿੰਦਗੀ ਦਾ ਨਿਰਵਾਹ ਕਰਨ ਵਾਸਤੇ ਜੋ ਰਾਜੇ ਤੋਂ ਹਾਥੀ ਵਾਸਤੇ ਤੇ ਹਾਥੀ ਦੀ ਸੇਵਾ ਵਾਸਤੇ ਸਾਨੂੰ ਖਰਚਾ ਪਾਣੀ ਮਿਲਦਾ ਸੀ, ਉਹ ਹੁਣ ਨਹੀਂ ਮਿਲਣਾ ਤੇ ਹੋਰ ਕੰਮ ਕੋਈ ਆਉਂਦਾ ਨੀ, ਕਿੱਦਾਂ ਪਰਿਵਾਰ ਵੱਡਾ ਕੁਟੰਬ ਕਿੱਦਾਂ ਪਾਲਾਂਗੇ। ਵਿਚਾਰੇ ਰੋ ਰਹੇ ਸੀ, ਉਹਨਾਂ ਦੀ ਪੁਕਾਰ, ਦੀਨ ਤੇ ਦੁਖੀ ਗਰੀਬ ਦੀ ਪੁਕਾਰ ਬਹੁਤ ਛੇਤੀ ਸਤਿਗੁਰਾਂ ਨੂੰ ਸੁਣਦੀ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਲਿਖਦੇ ਅਕਾਲ ਉਸਤਤ ਵਿੱਚ, ਹਾਥੀ ਕੀ ਪੁਕਾਰ ਪਲ ਪਾਛੈ ਪਹੁੰਚ ਦਿੱਤਾ ਹੈ, ਚੀਟੀ ਕੀ ਪੁਕਾਰ ਪਹਿਲੇ ਹੀ ਸੁਣੀਅਤ ਹੈ। ਪੁਕਾਰ ਪੁਕਾਰ ਅੰਦਰੋਂ ਹੁੰਦੀ, ਹਿਰਦੇ ਚੋਂ ਉੱਠਦੀ ਆ ਤੇ ਉਹ ਪਹੁੰਚ ਜਾਂਦੀ ਆ। ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਜੀ ਹੁਕਮ ਕਰਦੇ ਸੀ, ਅੰਦਰਲੀ ਜਿਹੜੀ ਪੁਕਾਰ, ਅੰਦਰਲੀ ਅਰਦਾਸ ਜਿਹੜੀ ਆ, ਬੇਨਤੀ ਫਰਿਆਦ, ਉਹ ਛੇਤੀ ਸੁਣੀ ਜਾਂਦੀ ਹੈ ਤੇ ਜਿਹੜੀ ਅਸੀਂ ਬੋਲ ਕੇ ਕਰਦੇ ਹਾਂ ਇਹ ਥੋੜਾ ਜਿਹਾ ਸਮਾਂ ਲੱਗਦਾ। ਤੇ ਗੁਰੂ ਗੋਬਿੰਦ ਸਿੰਘ ਜੀ ਇਸ ਨੂੰ ਲਿਖ ਦਿੱਤਾ ਕਿ ਹਾਥੀ ਕੀ ਚਿੰਘਾਰ, ਹਾਥੀ ਚੀਕ ਮਾਰਦਾ ਦੋ ਪਿੰਡਾਂ ਵਿੱਚ ਤੇ ਉਹਦੀ ਚੀਕ ਸੁਣੀ ਜਾਂਦੀ ਹੈ। ਤੇ ਉਹ ਦੋ ਪਿੰਡਾਂ ਤੱਕ ਚੀਕ ਸੁਣਨ ਵਾਲਾ ਜਿਹੜੀ ਏਡੀ ਜ਼ੋਰ ਦੀ ਚੀਕ ਮਾਰਦਾ ਤੇ ਉਹ ਸਤਿਗੁਰਾਂ ਦੇ ਕੋਲ ਪਲ ਪਾਛੇ ਪਹੁੰਚਦੀ ਹੈ, ਇੱਕ ਪਲ ਪਿੱਛੇ ਹੀ ਪਹੁੰਚੇ ਤੇ ਚੀਟੀ ਕੀ ਪੁਕਾਰ ਪਹਿਲੇ ਪਹੁੰਚ ਜਾਂਦੀ। ਇਹਨਾਂ ਗਰੀਬਾਂ ਦੀ ਪੁਕਾਰ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਾਂਦਿਆਂ ਜਾਂਦਿਆਂ ਰਸਤੇ ਚੋਂ ਮੋੜ ਲਿਆ। ਪੁਕਾਰ, ਅੰਦਰਲੀ ਪੁਕਾਰ ਗੁਰੂ ਨੂੰ ਮੋੜ ਲਿਆਉਂਦੀ ਹੈ, ਇਹ ਵੱਡਾ ਬੰਧਨ ਆ। ਇਹਦੇ ਤੇ ਬੜੇ ਸਾਰੇ ਪ੍ਰਮਾਣ ਤੇ ਸਾਖੀਆਂ ਨੇ, ਮੈਂ ਅੱਜ ਉੱਧਰ ਨਹੀਂ ਅੱਜ ਕਰਨੀ, ਮੈਂ ਅੱਜ ਇਹ ਕਰ ਰਿਹਾ ਕਿ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਇਸ ਪੁਕਾਰ ਨੇ ਮੋੜ ਲਿਆਂਦਾ, ਸੱਚੇ ਪਾਤਸ਼ਾਹ ਇਹ ਖਿੱਚੇ ਹੋਏ ਇਸ ਪੁਕਾਰ ਦੇ ਖਿੱਚੇ ਤੇ ਵੱਧੇ ਹੋਏ ਦਿੱਲੀ ਮਜਨੂੰ ਦੇ ਟਿੱਲੇ ਤੇ ਆਏ, ਤੇ ਜਦੋਂ ਗੰਗਾ ਨਦੀ ਜਮਨਾ ਨਦੀ ਦੇ ਕਿਨਾਰੇ ਤੇ ਇਹਨਾਂ ਨੂੰ ਰੋਂਦਿਆਂ ਵੇਖਿਆ ਤੇ ਆਖਿਆ ਮਰਦਾਨਿਆਂ ਪੁੱਛ ਕੀ ਗੱਲ ਆ, ਤੇ ਜਦੋਂ ਉਸ ਮਹਾਵਤ ਨੇ ਆ ਕੇ ਦੱਸਿਆ ਤੇ ਨਾਲੇ ਬਹੁਤ ਜਦੋਂ ਸਤਿਗੁਰਾਂ ਦਾ ਚਿਹਰਾ ਦੇਖਿਆ ਕਿ ਇਹ ਕੋਈ ਪੂਰਨ ਸਾਧੂ ਆ, ਵਾਰ ਵਾਰ ਦੰਡੌਤ ਕਰਕੇ, ਵਾਰ ਵਾਰ ਵੰਦਨਾ ਕਰਕੇ, ਵਾਰ ਵਾਰ ਤਰਲਾ ਕਰਕੇ, ਵਾਰ ਵਾਰ ਬੇਨਤੀ ਕਰਕੇ ਸਤਿਗੁਰਾਂ ਨੂੰ ਰਿਝਾ ਲਿਆ। ਉਹਨੇ ਆਖਿਆ ਸੱਚੇ ਪਾਤਸ਼ਾਹ ਜਿੱਦਾਂ ਵੀ ਹੋ ਸਕੇ ਆਪ ਜੀ ਜ਼ਰੂਰ ਕਿਰਪਾ ਕਰੋ, ਸਾਡਾ ਹਾਥੀ ਜਿਹੜਾ ਇਹ ਜਿੰਦਾ ਕਰ ਦਿਓ।
ਚੌਪਈ ਹੋਏ ਕਿਰਪਾਲ ਕਹਿ ਗੁਣੀ ਗਹਿਰੂ,
ਸਤਿਗੁਰ ਸੱਚੇ ਪਾਤਸ਼ਾਹ ਉਹਦੀ ਬੇਨਤੀ ਸੁਣ ਕੇ ਕਿਰਪਾ ਦੇ ਘਰ ਵਿੱਚ ਆਏ ਤੇ ਸੱਚੇ ਪਾਤਸ਼ਾਹ ਜੀ ਦਇਆ ਕਰਦਿਆਂ ਹੋਇਆਂ ਇਹ ਬਚਨ ਕਰ ਦਿੱਤਾ।
ਆਨੋ ਇੱਕ ਘੜਾ ਪਰ ਨੀਰੂ,
ਇੱਕ ਘੜਾ ਪਾਣੀ ਦਾ ਭਰ ਕੇ ਲਿਆਓ।
ਗਯੋ ਬੇਗ ਤੇ ਭਰ ਕਰ ਆਨਾ,
ਮਰਦਾਨਾ ਜੀ ਗਏ ਬੇਗ ਬਹੁਤ ਛੇਤੀ ਭਰ ਕੇ ਲੈ ਆਏ।
ਮਰਦਾਨੇ ਸੋ ਬਚਨ ਬਖਾਨਾ,
ਤੇ ਸੱਚੇ ਪਾਤਸ਼ਾਹ ਮਰਦਾਨੇ ਨੂੰ ਇਹ ਬਚਨ ਆਖਿਆ,
ਸਤ ਨਾਮ ਕਹਿ ਇਹ ਘਟ ਲੀਜੈ,
ਇਹ ਜਿਹੜਾ ਪਾਣੀ ਦਾ ਘੜਾ ਭਰ ਕੇ ਲਿਆਂਦਾ ਮੂੰਹ ਵਿਚ ਭਜਨ ਦਾ ਨਾਂ ਲੈ ਕੇ,
ਮ੍ਰਿਤ ਮਤੰਗ ਪਰ ਸ਼ਿਰਕਨ ਕੀਜੈ,
ਘੜਾ ਚੁੱਕ ਕੇ ਹੱਥਾਂ ਵਿਚ ਫੜ ਲਾ, ਮੂੰਹ ਵਿਚ ਭਜਨ ਦਾ ਇੱਕ ਵਾਰੀ ਨਾਂ ਲੈ ਕੇ, ਤੇ ਇਹ ਮਰੇ ਹੋਏ ਮਤੰਗ ਹਾਥੀ ਦੇ ਉੱਥੇ ਪਾਣੀ ਜਿਹੜਾ ਇਹ ਡੋਲ ਦੇ, ਛਿੜਕ ਦੇ, ਛੱਟਾ ਮਾਰ ਦੇ।
ਆਇਸ ਪਾਏ ਘਟਾ ਕਰ ਲਿਓ,
ਹੁਕਮ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਹੁੰਦਿਆਂ ਸਾਰ ਮਰਦਾਨਾ ਜੀ ਨੇ ਉਹ ਘੜਾ ਜਿਹੜਾ ਸੀ ਆਪਣੇ ਹੱਥਾਂ ਵਿਚ ਫੜ ਲਿਆ, ਚੱਕ ਲਿਆ।
ਕੁੰਚਰ ਕੇ ਸਮੀਪ ਚਲਿਆ ਗਯੋ,
ਤੇ ਉਹ ਜਿੱਥੇ ਹਾਥੀ ਦਾ ਸਰੀਰ ਪਿਆ ਹੋਇਆ ਸੀ ਉੱਥੇ ਮਰਦਾਨਾ ਜੀ ਪਾਣੀ ਦਾ ਘੜਾ ਲੈ ਕੇ ਹੁਕਮ ਮੰਨ ਕੇ ਚਲੇ ਗਏ।
ਵਾਹਿਗੁਰੂ ਕਹਿ ਸ਼ਿਰਕਣ ਦੀਨੋ,
ਵੇਖ ਲੋ ਤੁਸੀਂ ਵੀ ਨਾਮ ਉਚਾਰਨ ਕਰਦੇ ਆ, ਇਹ ਉਹ ਹੀ ਨਾਮ ਆ ਜਿਹੜਾ ਇੱਕੋ ਵਾਰੀ ਉਹਨੇ ਮੂੰਹ ਵਿਚ ਲਿਆ, ਇੱਕੋ ਵਾਰੀ ਮੂੰਹ ਵਿਚ ਕਹਿ ਕੇ ਬੋਲਿਆ ਤੇ ਉਹ ਜਦੋਂ ਉਹਦੇ ਤੇ ਪਾਣੀ ਪਾਇਆ।
ਗਜ ਸਰੀਰ ਕੋ ਭੇਵਨ ਕੀਨੋ,
ਉਸ ਹਾਥੀ ਦੇ ਸਰੀਰ ਨੂੰ ਪਾਣੀ ਘੜੇ ਦਾ ਪਾ ਕੇ ਭੇਜ ਦਿੱਤਾ, ਗਿੱਲਾ ਕਰਤਾ, ਛੱਟਾ ਮਾਰਤਾ, ਡੋਲਤਾ ਉੱਪਰ।
ਪ੍ਰਾਨ ਪਰੇ ਜੀਵਿਓ ਤਤਕਾਲਾ,
ਉਸੇ ਵੇਲੇ ਉਹਦੇ ਸਰੀਰ ਵਿੱਚ ਪ੍ਰਾਣ ਪੈ ਗਏ, ਤਤਕਾਲ ਉਹ ਜੀਂਦਾ ਹੋ ਗਿਆ। ਜਿਵੇਂ ਆਪਾਂ ਗੁਰਬਾਣੀ ਚੋਂ ਪੜ੍ਹਦੇ ਹਾਂ, ਆਖਾ ਜੀਵਾ ਵਿਸਰੈ ਮਰ ਜਾਓ, ਜਦੋਂ ਸਤਿਗੁਰਾਂ ਦਾ ਨਾਮ ਲੈਂਦੇ ਹਾਂ ਉਹਦੇ ਨਾਲ ਜੀਵਨ ਆ, ਉਹ ਜੀਵਨ ਪ੍ਰਵਾਨ ਵੀ ਆ। ਇਸ ਨਾਮ ਦੀ ਸ਼ਕਤੀ ਦੇ ਨਾਲ, ਇੱਕੋ ਵਾਰੀ ਨਾਮ ਦੇ ਉਚਾਰਨ ਦੇ ਨਾਲ ਉਹ ਜਦੋਂ ਜਿੰਦਾ ਹੋ ਗਿਆ ਤੇ ਗੁਰਬਾਣੀ ਵਿੱਚ ਇਸ ਗੱਲ ਨੂੰ ਸੱਚੇ ਪਾਤਸ਼ਾਹ ਜੀ ਬਰੋੜਤਾ ਦਿੰਦਿਆਂ ਬਚਨ ਕੀਤਾ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖੇ ਨਾਮ ਜਪੀਐ ਇੱਕ ਵਾਰ। ਗੁਰੂ ਦੇ ਹੁਕਮ ਅਨੁਸਾਰ ਜੇ ਨਾਮ ਜਪਦਿਆਂ ਤੇ ਉਹਦੇ ਬਰਾਬਰ ਦੁਨੀਆਂ ਦਾ ਕੋਈ ਜੰਤਰ ਮੰਤਰ ਕੋਈ ਸ਼ਕਤੀ ਨਹੀਂ ਹੈ, ਸਭ ਤੋਂ ਵੱਡੀ ਸ਼ਕਤੀ ਆਏ। ਜਦੋਂ ਸਰਵਾਂ ਦੇ ਹੁਕਮ ਅਨੁਸਾਰ ਜੇ ਇੱਕੋ ਵਾਰੀ ਨਾਮ ਜਪਦੇ ਹਾਂ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਥਾਈਲੈਂਡ ਦੇ ਦੌਰੇ ਤੇ ਜਦੋਂ ਆਪਣੇ ਸਮੇਂ ਵਿੱਚ ਗਏ ਤੇ ਉੱਥੇ ਅੱਜ ਵੀ ਇਹ ਵੇਖਣ ਨੂੰ ਮਿਲਦਾ ਕਿ ਬਹੁਤ ਵੱਡੇ ਵੱਡੇ ਘਰਾਂ ਦੇ ਵਿੱਚ ਜਿਨ੍ਹਾਂ ਕੋਲ ਬਹੁਤ ਪੈਸਾ ਆ ਤੇ ਉਹਨਾਂ ਦੇ ਘਰਾਂ ਦੇ ਵਿੱਚ ਉਸ ਪੈਸੇ ਨੂੰ ਸਾਂਭਣ ਵਾਲੇ ਮਾਇਆ ਨੂੰ ਭੋਗਣ ਵਾਲੇ ਜਿਹੜੇ ਆਉਣ ਵਾਲੀ ਪੀੜ੍ਹੀ ਦੇ ਬੱਚੇ ਉਹਨਾਂ ਘਰਾਂ 'ਚ ਨਹੀਂ ਹੈਗੇ। ਤੇ ਜਦੋਂ ਉਹ ਇਸ ਤਰ੍ਹਾਂ ਦੇ ਬੰਦਿਆਂ ਨੇ ਅਰਜ਼ੀ ਕੀਤੀ, ਸੱਚੇ ਪਾਤਸ਼ਾਹ ਧਨ ਪਦਾਰਥ ਦੀ ਕੋਈ ਕਮੀ ਨਹੀਂ ਹੈ ਪਰ ਬੱਚਾ ਨਹੀਂ ਹੈ ਕੋਈ, ਕੋਈ ਇੰਨਾ ਦਾਨ ਪੁੰਨ ਕਰੇ ਤੇ ਉਹਨਾਂ ਦੇ ਘਰ ਵਿੱਚ ਪੈਦਾ ਹੋਏ, ਕੋਈ ਏਡਾ ਜਪ ਤਪ ਕਰੇ ਤੇ ਉੱਥੇ ਕੋਈ ਪੈਦਾ ਹੋਏ ਤੇ ਉੱਥੇ ਜਾਏ ਕੌਣ? ਨਾਮਧਾਰੀਆਂ ਦੇ ਘਰ ਤੇ ਉਹ ਆਏਗਾ ਨਾ ਜਿਹਦੇ ਸਭ ਤੋਂ ਵੱਡੇ ਭਾਗ ਹੋਣਗੇ ਤੇ ਜਿਹਦਾ ਬਹੁਤ ਜਪ ਤਪ ਕੀਤਾ ਹੋਏਗਾ, ਤੇ ਉਹ ਫਿਰ ਉਹਨਾਂ ਸ਼ਾਹੂਕਾਰਾਂ ਦੇ ਘਰਾਂ ਵਿੱਚ ਜਾਣਗੇ ਜਿਹਦਾ ਬੜਾ ਪੁੰਨ ਦਾਨ ਕੀਤਾ ਹੋਏਗਾ ਉਹ ਉੱਥੇ ਜਾਣਗੇ। ਪਰ ਉਹ ਇੰਨਾ ਜਪ ਤਪ ਇੰਨਾ ਪੁੰਨ ਦਾਨ ਕੀਤਾ ਕੋਈ ਹੈ ਨਹੀਂ ਸੀ ਜਿਹੜਾ ਉਹਨਾਂ ਦੇ ਘਰ ਪੈਦਾ ਹੁੰਦਾ। ਤੇ ਫਿਰ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਜ਼ ਹੋਈ ਤੇ ਸੱਚੇ ਪਾਤਸ਼ਾਹ ਫਿਰ ਕਹਿ ਦਿੱਤਾ ਕਿ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਇੱਕੋ ਵਾਰੀ ਇਸ ਭਜਨ ਦਾ ਨਾਮ ਮੂੰਹ ਵਿੱਚ ਲੈ ਕੇ ਤੇ ਫਿਰ ਤੁਸੀਂ ਅਰਦਾਸ ਕਰੋ, ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਗੇ। ਜਿਨ੍ਹਾਂ ਜਿਨ੍ਹਾਂ ਨੇ ਉਸ ਵੇਲੇ ਇਸ ਤਰ੍ਹਾਂ ਕੀਤਾ ਉਹਨਾਂ ਤੇ ਇਹ ਕਿਰਪਾ ਹੋਈ। ਤੇ ਮੈਂ ਇਹ ਗੱਲ ਕਰ ਰਿਹਾ ਕਿ ਸਤਿਗੁਰਾਂ ਦੇ ਹੁਕਮ ਦੇ ਨਾਲ ਜਦੋਂ ਅਸੀਂ ਨਾਮ ਜਪਦੇ ਹਾਂ ਤੇ ਉਹ ਫਲਦਾਇਕ ਆ, ਉਹ ਸੁਖਦਾਇਕ ਆ। ਤੇ ਜਿਹੜਾ ਉਸ ਤਰ੍ਹਾਂ ਦੁਨੀਆਂ ਨਾਮ ਜਪਦੀ ਆ, ਰਾਮ ਰਾਮ ਸਭ ਕੋ ਕਹੇ, ਕਹੇ ਰਾਮ ਨਾ ਹੋਏ, ਗੁਰਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੇ ਕੋਏ। ਸਮੇਂ ਦਾ ਮਾਲਕ ਜੇ ਮਨ ਵਿੱਚ ਵਸੇ, ਜੇ ਉਹਦੇ ਹੁਕਮ ਅਨੁਸਾਰ ਜਪਦਿਆਂ ਤੇ ਇਹਦਾ ਫਲ ਮਿਲੇਗਾ, ਨਹੀਂ ਤੇ ਏਦਾਂ ਨਾਮ ਜਪਣ ਦਾ ਕਿਸੇ ਨੂੰ ਕੋਈ ਫਲ ਨਹੀਂ ਮਿਲਦਾ, ਏਦਾਂ ਬਾਣੀ ਪੜ੍ਹਨ ਦਾ ਵੀ ਕਿਸੇ ਨੂੰ ਕੋਈ ਫਲ ਨਹੀਂ ਮਿਲਦਾ। ਲੋਕ ਖਪਦੇ ਬਥੇਰਾ ਆ, ਬਹੁਤ ਲੋਕ ਖਪਦੇ ਆ। ਤੇ ਗੁਰਬਾਣੀ ਵਿੱਚ ਫੈਸਲਾ ਆ ਇਸ ਗੱਲ ਦਾ, ਸੱਚੇ ਪਾਤਸ਼ਾਹ ਹੁਕਮ ਕਰਦੇ ਆ, ਸੇਵਕ ਸਿੱਖ ਪੂਜਣ ਸਭ ਆਵੈ ਹੈ, ਸਭ ਗਾਵ ਹੈ, ਹਰ ਹਰ ਉਤਮ ਬਾਣੀ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਉਹਨਾਂ ਦਾ ਗਾਵਿਆ ਸੁਣਿਆ ਥਾਵੇਂ ਥਾਂ ਪਏਗਾ। ਭਾਈ ਗੁਰਦਾਸ ਜੀ ਲਿਖਦੇ ਆ, ਗਾਏ ਸੁਣੈ ਅੱਖੈ ਮੀਚੈ ਪਾਈਐ ਨਾ ਪਰਮ ਪਦ। ਉਦਾਂ ਗਾਇਆ ਉਦਾਂ ਸੁਣਿਆ ਅੱਖਾਂ ਮਿਚ ਕੇ ਸਮਾਧੀ ਲਾਇਆ, ਕੋਈ ਪਰਮ ਪਦ ਵੀ ਪ੍ਰਾਪਤ ਨਹੀਂ ਹੁੰਦੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੀ ਰਚਨਾ ਵਿੱਚ ਲਿਖਦੇ ਆ, ਕਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ। ਬਗਲੇ ਵਾਂਗੂ ਪਾਣੀ ਵਿੱਚ ਇੱਕ ਲੱਤ ਚੱਕ ਕੇ ਸਮਾਧੀ ਲਾ ਕੇ ਤੇ ਉਹਦਾ ਕਦੀ ਮੂੰਹ ਤੁਸੀਂ ਹਿਲਦਾ ਦੇਖੋ, ਸਾਨੂੰ ਤੇ ਸ਼ਰਮ ਆਉਂਦੀ ਹੈ ਕਿਤੇ ਜ਼ਿਆਦਾ ਮੂੰਹ ਹਿਲੇ ਤੇ ਲੋਕ ਕੀ ਕਹਿਣਗੇ। ਤੇ ਬਗਲੇ ਦਾ ਏਦਾਂ ਏਦਾਂ ਮੂੰਹ ਹਿਲਦਾ ਰਹਿੰਦਾ ਪਾਣੀ ਖਲੋ ਕੇ, ਇੱਕ ਸਕਿੰਟ ਨਹੀਂ ਉਹ ਖੜਦਾ, ਬਹੁਤ ਛੇਤੀ ਛੇਤੀ ਉਹਦਾ ਮੂੰਹ ਹਿਲਦਾ ਰਹਿੰਦਾ ਤੇ ਪੈਰ ਇੱਕ ਤਾਂ ਚੱਕਿਆ ਹੁੰਦਾ ਉਹਨੇ। ਤੇ ਉਹਨੂੰ ਕਹਿੰਦੇ ਕਿ ਇਹ ਭਗਤ ਆ, ਬਗਲਾ ਭਗਤ ਆ, ਕਿਉਂਕਿ ਉਹਦਾ ਮੂੰਹ ਬੜੀ ਛੇਤੀ ਛੇਤੀ ਚੱਲਦਾ। ਸਾਡੀ ਰਸਨਾ ਵੀ ਛੇਤੀ ਛੇਤੀ ਚੱਲਣੀ ਚਾਹੀਦੀ ਹੈ ਜਿੱਥੋਂ ਅਸੀਂ ਨਾਮ ਦਾ ਉਚਾਰਨ ਕਰੀਏ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਹਦਾ ਪ੍ਰਮਾਣ ਲਿਖਦੇ ਆ ਦਸਵੇਂ ਗ੍ਰੰਥ ਦੇ ਵਿੱਚ, ਅਕਾਲ ਉਸਤਤ ਚ ਲਿਖਿਆ ਸੋਈਆਂ ਦੇ ਵਿੱਚ ਇਹ ਪਾਠ ਆਉਂਦਾ, ਕਹਾ ਭਇਓ ਜੋ ਦੋ ਲੋਚਨ, ਦੋ ਅੱਖਾਂ ਬੰਦ ਕਰ ਲਈਆਂ, ਅੱਖਾਂ ਮੀਟ ਕੇ ਬੈਠ ਕੇ ਬੈਠ ਰਹੇ ਹੋ, ਬਕ ਬੱਗੇ ਬਗਲੇ ਵਾਂਗੂ ਧਿਆਨ ਲਾ ਲਿਆ। ਜੇ ਕੋਈ ਬੰਦਾ ਏਦਾਂ ਕਰਦਾ ਹੁਕਮ ਤੋਂ ਬਿਨਾਂ, ਕਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਧ ਸਮੁੰਦਰ। ਇਸ਼ਨਾਨ ਕਰਨ ਦਾ ਭਾਵੇਂ ਸਿੱਖ ਨੂੰ ਰੋਜ਼ ਹੁਕਮ ਆ, ਪਰ ਹੁਕਮ ਤੋਂ ਬਿਨਾਂ ਜੇ ਕੋਈ ਸੱਤਾਂ ਸਮੁੰਦਰਾਂ ਤੇ ਵੀ ਭਾਵੇਂ ਜਾ ਕੇ ਨਹਾਵੇ, ਉਸ ਨਹਾਉਣ ਦਾ ਕੋਈ ਫਾਇਦਾ ਨਹੀਂ ਹੈ। ਨਾਤ ਫਿਰਿਓ ਲੀਏ ਸਾਤ ਸਮੁੰਦਰ, ਲੋਕ ਗਇਓ ਪਰ ਲੋਕ ਗਵਾਇਓ। ਇੱਥੇ ਵੀ ਕੁਛ ਨਹੀਂ ਬਣ ਸਕਿਆ, ਆਪਣੇ ਇੰਡੀਆ ਦੇ ਹਿੰਦੁਸਤਾਨ ਦੇ ਭਾਰਤ ਵਰਸ਼ ਦੇ ਤੀਰਥਾਂ ਦੀ ਕੀ ਗੱਲ ਕਰਨੀ। ਪਾਤਸ਼ਾਹ ਜੀ ਹੁਕਮ ਕਰਦਾ ਭਾਵੇਂ ਸੱਤਾਂ ਸਮੁੰਦਰਾਂ ਤੇ ਜਾ ਕੇ ਨਹਾਉਂਦਾ ਫਿਰੇ, ਤੇ ਉਹਦਾ ਇੱਥੇ ਵੀ ਕੁਛ ਨਹੀਂ ਬਣਿਆ ਤੇ ਅੱਗੇ ਵੀ ਕੁਛ ਨਹੀਂ ਬਣਿਆ। ਉਹਦਾ ਲੋਕ ਵੀ ਗਿਆ ਤੇ ਪਰਲੋਕ ਵੀ ਗਿਆ, ਦੋਵੇਂ ਥਾਵਾਂ ਉਹਨੇ ਗਵਾ ਲਈਆਂ। ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਿਖਿਆਨ ਸੋ ਬੈਠ ਕੇ, ਵਿਸ਼ਿਆਂ ਵਕਾਰਾਂ ਵਿੱਚ ਆਪਣਾ ਜੀਵਨ ਬਤੀਤ ਜਿਨ੍ਹਾਂ ਨੇ ਕੀਤਾ। ਬਾਸ ਕੀਓ ਬਿਖਿਆਨ ਸੋ ਬੈਠ ਕੇ, ਐਸੇ ਹੀ ਐਸ ਸੋ ਬੈਸ ਬਿਤਾਇਓ, ਸਾਰੀ ਉਮਰ ਏਦਾਂ ਹੀ ਜਿਨ੍ਹਾਂ ਨੇ ਗਵਾ ਲਈ। ਬੈਸ ਰਹੇ ਹੋ ਵਿਖਿਆਨ ਸੋ ਬੈਠ ਕੇ ਬੈਸ ਰਹੇ ਹੋ, ਬਾਸ ਕਿਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸ ਸੋ ਬੈਸ ਬਿਤਾਇਓ, ਸਾਚ ਕਹੋ ਸੁਨ ਲੇ ਹੋ ਸਬੈ, ਜਿਹਨੇ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਪ੍ਰੇਮ ਦਾ ਰਿਸ਼ਤਾ ਜਿਹੜਾ ਇਹ ਸਭ ਤੋਂ ਵੱਡਾ ਹੈ। ਪ੍ਰੇਮ ਦੇ ਵਿੱਚ ਆ ਕੇ ਬਹੁਤ ਛੇਤੀ ਕੰਮ ਹੁੰਦਾ, ਪ੍ਰੇਮ ਦਾ ਬੰਧਨ, ਪ੍ਰੇਮ ਦੀ ਖਿੱਚ, ਇਹ ਸਭ ਤੋਂ ਵੱਡੀ ਹੈ। ਤੇ ਪ੍ਰੇਮ ਤਾਂ ਹੋਏਗਾ ਨਾ ਜੇ ਅਗਲੇ ਬੰਨੇ ਸਤਿਗੁਰੂ ਹੋਏਗਾ ਤੇ ਫਿਰ ਉਹਦੇ ਨਾਲ ਪ੍ਰੇਮ ਹੋਏਗਾ। ਤੇ ਜਿਨ੍ਹਾਂ ਦਾ ਅਗਲੇ ਬੰਨੇ ਹੈ ਹੀ ਨਹੀਂ, ਪਤੀ ਨਹੀਂ ਹੈ, ਮਿੱਤਰ ਨਹੀਂ, ਕੋਈ ਦੋਸਤ ਨਹੀਂ ਹੈ, ਸਤਿਗੁਰੂ ਨਹੀਂ ਹੈ, ਤੇ ਉਹਨਾਂ ਦਾ ਪ੍ਰੇਮ ਕਿਹਦੇ ਨਾਲ ਪਏਗਾ? ਪਹਿਲਾਂ ਸਤਿਗੁਰੂ ਹੋਏ ਤੇ ਫਿਰ ਸਤਿਗੁਰ ਦੇ ਨਾਲ ਆਉਣ ਜਾਣ ਬੋਲ ਚਾਲ ਹੋਏ ਤੇ ਫਿਰ ਪਿਆਰ ਵਧੇ। ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਪਿਆਰ ਕਰਨ, ਸਿੱਖ ਦੇ ਅੰਦਰ ਵੀ ਚਾਹ ਆਏ ਤੇ ਫਿਰ ਉਹਦੇ ਵਾਸਤੇ ਲਿਖਿਆ, ਤਨ ਮਨ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਗੁਰੂ ਸਾਹਮਣੇ ਬੈਠਾ ਹੋਏ ਤੇ ਅੱਖਾਂ ਦੇ ਨਾਲ ਰੱਜ ਰੱਜ ਕੇ ਫਿਰ ਮੈਂ ਦਰਸ਼ਨ ਕਰਾਂ। ਹਿਰਦੇ ਨੂੰ ਠੰਡ ਤੇ ਪੈ ਗਈ ਪਰ ਰੱਜ ਨਹੀਂ ਆਉਣ ਡਿਆ, ਅੱਖਾਂ ਨੂੰ ਠੰਡ ਤੇ ਪੈ ਗਈ ਪਰ ਰੱਜ ਨਹੀਂ ਆਉਣ ਡਿਆ, ਜੀ ਕਰਦਾ ਹੋਰ ਦਰਸ਼ਨ ਕਰੀਏ, ਹੋਰ ਦੇਖੀਏ, ਸੱਚੇ ਪਾਤਸ਼ਾਹ ਵੀ ਦੇਖਣ, ਸੱਚੇ ਪਾਤਸ਼ਾਹ ਬੁਲਾਉਣ, ਕੋਈ ਇਸ਼ਾਰਾ ਕਰਨ। ਅੰਦਰ ਇੱਕ ਖਿੱਚ ਬਣੀ ਰਹਿੰਦੀ ਹੈ ਸਤਿਗੁਰਾਂ ਦੇ ਨਾਲ, ਇੱਕ ਡੋਰ ਬਣੀ ਰਹਿੰਦੀ ਹੈ, ਇੱਕ ਤਾਰ ਬਣੀ ਰਹਿੰਦੀ ਹੈ, ਜਿਹਦੇ ਨਾਲ ਅਸੀਂ ਅੰਦਰੋਂ ਸਤਿਗੁਰਾਂ ਦੇ ਨਾਲ ਆਪਣੇ ਮਨ ਦੀ ਮਨੋਭਾਵਨਾ ਆਖਦੇ ਰਹਿੰਦੇ ਹਾਂ ਕਿ ਸੱਚੇ ਪਾਤਸ਼ਾਹ ਥੋੜ੍ਹਾ ਜਿਹਾ ਇੱਧਰ ਵੀ ਕਿਰਪਾ ਕਰੋ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ, ਜਿਹਦੇ ਵੱਲ ਪਾਤਸ਼ਾਹ ਨੇ ਦੇਖ ਲਿਆ ਹਾ ਇੰਨਾ ਸੁੱਖ ਉਹਨੂੰ ਪ੍ਰਾਪਤ ਹੁੰਦਾ ਜੇ ਕਿਤੇ ਪਾਤਸ਼ਾਹ ਇਸ਼ਾਰੇ ਨਾਲ ਜਾਂ ਬੋਲ ਕੇ ਕਹਿ ਦੇਣ, ਜੋ ਕਹੋ ਮੁਖੋ ਸੇਵਕ, ਇਹ ਵੈਸੀ ਹੈ, ਤੂੰ ਇੱਥੇ ਆ ਕੇ ਬਹਿ ਜਾ, ਉਹਨੂੰ ਪੁੱਛੋ, ਉਹਦੇ ਸਰੀਰ ਦੇ ਵਿੱਚ ਖੁਸ਼ੀ ਸਮਾਉਂਦੀ ਨਹੀਂ, ਕਿੰਨਾ ਉਹਨੂੰ ਚਾਹ ਚੜਦਾ ਕਿ ਸੱਚੇ ਪਾਤਸ਼ਾਹ ਨੇ ਮੈਨੂੰ ਆਦਰ ਦਿੱਤਾ, ਆਖਿਆ ਇੱਥੇ ਆ ਕੇ ਬੈਠ। ਤੇ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਲਿਖਦੇ ਆ ਸ਼ਬਦ ਹਜ਼ਾਰਿਆਂ ਵਿੱਚ ਆਪਾਂ ਪੜ੍ਹਦੇ ਹਾਂ, ਸੋ ਨਦਰ ਕਰ ਦੇਖਿਆ, ਜਦੋਂ ਸਤਿਗੁਰੂ ਵੇਖ ਲਵੇ ਆਏ ਸਿੱਖ ਨੂੰ, ਆਏ ਆਪਣੇ ਪਿਆਰੇ ਭਗਤ ਨੂੰ, ਸੋ ਨਦਰ ਕਰ ਦੇਖਿਆ ਸੋ ਦਿਨ ਲੇਖੇ, ਉਹ ਦਿਨ ਲੇਖੇ ਵਿੱਚ ਪੈ ਗਿਆ, ਸੋ ਨਦਰ ਕਰ ਦੇਖਿਆ ਸੋ ਦਿਨ ਲੇਖੇ ਕਾਮਣ, ਉਸ ਭਗਤ ਨੂੰ, ਉਸ ਇਸਤਰੀ ਨੂੰ, ਉਸ ਪ੍ਰੇਮੀ ਨੂੰ ਕੀ ਪ੍ਰਾਪਤ ਹੋਇਆ? ਨੌ ਨਿਤ ਜੇ ਕਿਸੇ ਖਜ਼ਾਨੇ ਏਡੇ, ਜਿਹਦੇ ਵਿੱਚ ਕੱਪੜੇ ਵੀ ਬੜੇ ਸੁੰਦਰ ਹੋਣ, ਗਹਿਣੇ ਵੀ ਬੜੇ ਸੁੰਦਰ ਹੋਣ, ਘਿਓ ਦੁੱਧ ਵੀ ਬੜੀਆਂ ਬਰਕਤਾਂ ਹੋਣ, ਹਰ ਖਜ਼ਾਨੇ ਭਰਪੂਰ ਹੋਣ, ਉਹ ਨੌ ਨਿਤ ਹੁੰਦੀ ਹੈ ਤੇ ਉਹ ਮਿਲ ਜਾਏ ਸਭ ਚਾਹ, ਜਿਹਦੇ ਵਿੱਚ ਪੁੱਤਰ ਵੀ ਤੇ ਗਾਂ ਨੂੰਹਾਂ ਵੀ ਪੁੱਤਰ ਵਰਤੀ, ਜਿਹੜੀ ਘਰ ਵਾਲੀ ਇਸਤਰੀ ਉਹ ਵੀ ਇਹਦੀ ਸੁੰਦਰ, ਇੰਨੇ ਸੁੰਦਰ ਸੁਭਾਅ ਵਾਲੀ ਤੇ ਸੇਵਾ ਭਾਵਨਾ ਵਾਲੀ, ਉਹ ਨੌਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੁੰਦੀਆਂ, ਜਿਹਨੂੰ ਇਹ ਇਕੱਠਾ ਹੀ ਸਾਰਾ ਖਜ਼ਾਨਾ ਮਿਲ ਜਾਏ, ਸਾਰੇ ਪਦਾਰਥ ਇਕੱਠੇ ਹੀ ਮਿਲ ਜਾਣ, ਤੇ ਉਹਨੂੰ ਇੰਨੀ ਖੁਸ਼ੀ ਹੁੰਦੀ ਹੈ ਜਿਹਨੂੰ ਸਤਿਗੁਰੂ ਏਦਾਂ ਕਰਕੇ ਵੇਖ ਲਵੇ। ਤੇ ਜਿਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਕੋਰਾ ਰੰਗ ਕਦੇ ਨਾ ਚੜੇ, ਉਹਨਾਂ ਨੂੰ ਕੀ ਪਤਾ ਗੁਰੂ ਕੀ ਹੁੰਦਾ ਤੇ ਗੁਰੂ ਦਾ ਨਾਮ ਕੀ ਕਰਦਾ, ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਆ। ਤੇ ਉਹਨਾਂ ਦੀ ਮੈਂ ਗੱਲ ਕਰ ਰਿਹਾ ਕਿ ਉਹ ਇੰਨੇ ਗਰੀਬ ਲੋਕ ਹਾਥੀ ਦੇ ਮਰਨ ਤੇ ਜਿਹੜੇ ਵਿਲਕਣ ਡਿਆ ਸੀ, ਤੇ ਸੱਚੇ ਪਾਤਸ਼ਾਹ ਇਹ ਅਪਾਰ ਬਖਸ਼ਿਸ਼ ਜਦੋਂ ਉਹਨਾਂ ਤੇ ਕੀਤੀ, ਤੇ ਜਦੋਂ ਮਰਦਾਨੇ ਨੂੰ ਹੁਕਮ ਹੋਇਆ ਕਿ ਆਹ ਪਾਣੀ ਦਾ ਘੜਾ ਲੈ ਕੇ ਇੱਕੋ ਵਾਰੀ ਮੂੰਹ ਚੋਂ ਨਾਮ ਲੈ ਕੇ ਤੂੰ ਇਹਦੇ ਤੇ ਛੱਟਾ ਮਾਰ।
ਭਇਓ ਮਹਾਵਤ ਹਰਖ ਵਿਸ਼ਾਲਾ,
ਜਿਸ ਵੇਲੇ ਹਾਥੀ ਉਸ ਵੇਲੇ ਉੱਠ ਬੈਠਾ, ਖੜਾ ਹੋ ਗਿਆ ਬਿਲਕੁਲ ਨੌ ਬਰਨੋ, ਬੜੀ ਖੁਸ਼ੀ ਹੋਈ, ਚੋਲੇ ਵਿੱਚ ਖੁਸ਼ੀ ਸਮਾ ਨਹੀਂ ਰਹੀ, ਬੜਾ ਭਾਰੀ ਉਹਨੂੰ ਖੁਸ਼ੀ ਹੋਈ, ਆਨੰਦ ਹੋਇਆ, ਚਾਹ ਹੋਇਆ।
ਬਾਰ ਬਾਰ ਪਦ ਬੰਧਨ ਕਰਹੀ,
ਸਤਿਗੁਰਾਂ ਦੇ ਚਰਨਾਂ ਤੇ ਆ ਕੇ ਵਾਰ ਵਾਰ, ਇੱਕ ਵਾਰੀ ਨੀ ਕਈ ਵਾਰ, ਉਦਾਂ ਤੇ ਬਹੁਤ ਲੋਕ ਐਸੇ ਵੇਖੇ ਨੇ ਜਿਨ੍ਹਾਂ ਨੂੰ ਜੀ ਤੇ ਕਰਦਾ ਡੰਡੋਤ ਬੰਦਨਾ ਲੰਮੇ ਪੈ ਕੇ ਕਰੀਏ, ਪਰ ਸੰਗ ਆਉਂਦੀ ਹੈ, ਸ਼ਰਮ ਆਉਂਦੀ ਹੈ। ਤੇ ਜਦੋਂ ਏਡਾ ਵੱਡਾ ਕੰਮ ਸਤਿਗੁਰਾਂ ਨੇ ਕੀਤਾ, ਉੱਥੇ ਸ਼ਰਮ ਤੇ ਰਹੀ ਨਹੀਂ, ਉੱਥੇ ਸੰਗ ਤੇ ਰਹੀ ਨਹੀਂ, ਉੱਥੇ ਇੱਜ਼ਤ ਰਹੀ ਨਹੀਂ, ਉੱਥੇ ਇੱਕ ਚਾਅ ਰਹਿ ਗਿਆ, ਇੱਕ ਖੁਸ਼ੀ ਰਹਿ ਗਈ, ਤੇ ਉਹ ਵਾਰ ਵਾਰ ਲੰਮੇ ਪੈ ਕੇ ਸਤਿਗੁਰਾਂ ਨੂੰ ਵੰਦਨਾ ਕਰਦਾ ਚਰਨਾਂ ਤੇ।
ਉਸਤਤ ਕੇ ਮੁਖ ਬਚਨ ਚਰਹੀ,
ਉਸ ਵੇਲੇ ਜੋ ਵੀ ਉਹਨੂੰ ਸਿਫਤ ਵਿੱਚ ਕਿਹਾ ਹੁੰਦਾ, ਬਹੁਤਾ ਤੇ ਨਹੀਂ ਸੀ ਪਤਾ ਕਿ ਸੰਤਾਂ ਨੂੰ ਕੀ ਕਹੀਦਾ, ਪਰ ਜੋ ਵੀ ਉਹਨੂੰ ਚੰਗਾ ਲੱਗਿਆ ਉਹ ਛੇਤੀ ਛੇਤੀ ਕਹਿ ਰਿਹਾ ਹੈ, ਸਤਿਗੁਰਾਂ ਦਾ ਧੰਨਵਾਦ ਕਰ ਰਿਹਾ ਹੈ।
ਜਾਏ ਕਹੀ ਪਾਤਸ਼ਾਹ ਅਗਾਰੀ,
ਤੇ ਜਾ ਕੇ ਜਿਹੜਾ ਦਿੱਲੀ ਦਾ ਬਾਦਸ਼ਾਹ ਸੀ, ਜਿਹਦਾ ਹਾਥੀ ਸੀ, ਉਹਨੂੰ ਜਾ ਕੇ ਸਾਰੀ ਸਾਖੀ ਸੁਣਾ ਦਿੱਤੀ।
ਮਰਿਓ ਸੋ ਜੀਵਿਓ ਕੁੰਚਰ ਭਾਰੀ,
ਏਡਾ ਭਾਰੀ ਏਡਾ ਵੱਡਾ ਤੁਹਾਡਾ ਹਾਥੀ ਜਿਹੜਾ ਮਰ ਗਿਆ ਹੋਇਆ ਸੀ, ਉਹ ਜਿੰਦਾ ਹੋ ਗਿਆ ਜੇ।
ਇਹ ਫਕੀਰ ਹੈ ਆਪ ਖੁਦਾ।
ਫਕੀਰ ਨੇ ਇੱਕ ਨੇ ਕੀਤਾ, ਉਹ ਫਕੀਰ ਨਾ ਸਮਝੋ, ਆਪ ਖੁਦਾ ਹੀ ਆ ਗਿਆ ਮੁਸਲਮਾਨਾਂ ਨੂੰ ਜਦੋਂ ਏਡਾ ਏਡਾ ਵੱਡਾ ਸੁਨੇਹਾ ਮਿਲਿਆ ਕਿ ਹਾਥੀ ਵੀ ਤੁਹਾਡਾ ਜਿੰਦਾ ਹੋ ਗਿਆ, ਤੇ ਜਿੰਦਾ ਕਰਨ ਵਾਲਾ ਜਿਹੜਾ ਫਕੀਰ ਆ ਉਹ ਆਪ ਖੁਦਾ ਆ। ਕਿੰਨਾ ਚਾਹ ਚੜਿਆ ਹੋਏਗਾ ਇਹ ਬਚਨ ਸੁਣ ਕੇ ਉਹਨਾਂ ਨੂੰ।
ਬਿਨੈ ਸੁਨੀ ਤਿੰਨ ਦਿਓ ਜੀਵਾ।
ਮੈਂ ਉਸ ਫਕੀਰ ਨੂੰ ਉਸ ਖੁਦਾ ਨੂੰ ਬੇਨਤੀ ਕੀਤੀ, ਉਹਨਾਂ ਨੇ ਤੁਹਾਡਾ ਹਾਥੀ ਜਿੰਦਾ ਕਰ ਦਿੱਤਾ ਆ।
ਇਉਂ ਸੁਣ ਕੇ ਬਿਸਮਾਦੇ ਸਭ ਹੀ,
ਸਭਾ ਦੇ ਲੋਕ, ਰਾਜੇ ਦੇ ਜਿਹਨੇ ਅੰਤਰੀ ਮੰਤਰੀ ਸੀ, ਸਿਪਾਹੀ ਸੀ, ਸਾਰੇ ਬੜੇ ਹੈਰਾਨ ਹੋਏ।
ਦਰਸ਼ਨ ਕਰਨ ਉਦਿਤ ਭਾ ਤਬ ਹੀ,
ਏਡਾ ਬਚਨ ਸੁਣ ਕੇ ਖੁਦਾ ਆ ਗਿਆ ਤੇ ਸਾਰਿਆਂ ਨੂੰ ਇੰਨਾ ਵੱਡਾ ਚਾਹ ਚੜਿਆ।
ਕਾਜ਼ੀ ਸੰਗ ਲਿਓ ਪਾਤਸ਼ਾਹੂ,
ਪਾਤਸ਼ਾਹ ਜਿਹੜਾ ਸੀ ਉਹ ਕਾਜ਼ੀ ਨੂੰ ਨਾਲ ਲੈ ਕੇ ਤੇ ਆਪਣੇ ਮੰਤਰੀ ਨਾਲ ਲੈ ਕੇ, ਆਪਣੇ ਅਹਿਲਕਾਰ ਨਾਲ ਲੈ ਕੇ
ਚੱਲ ਆਏ ਸ੍ਰੀ ਨਾਨਕ ਪਾਹੂ,
ਜਿੱਥੇ ਜਮੁਨਾ ਦੇ ਕੰਢੇ ਤੇ ਮਜਨੂ ਦੇ ਟਿੱਲੇ ਵਾਲੀ ਜਗ੍ਹਾ ਤੇ ਪਾਤਸ਼ਾਹ ਜੀ ਬਿਰਾਜਮਾਨ ਸੀ, ਸਾਰੇ ਉੱਥੇ ਆ ਗਏ।
ਕਾਰੇ ਪਾਦ ਬੰਧਨ ਗੁਰ ਢਿੱਗ ਬੈਸੇ,
ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕਰਕੇ ਏਡਾ ਵੱਡਾ ਕੰਮ ਸੀ। ਓਦਾਂ ਤੇ ਹਰ ਕੋਈ ਮਨਾ ਕਰਦਾ ਕਿ ਹਿੰਦੂਆਂ ਦਾ ਪੀਰਿਆ ਮੱਥਾ ਨਾ ਟੇਕੋ, ਪਰ ਜਦੋਂ ਇਸ ਤਰ੍ਹਾਂ ਦਾ ਕੰਮ ਹੋਇਆ ਤੇ ਸਾਰਿਆਂ ਨੇ, ਮੁਸਲਮਾਨਾਂ ਨੇ ਵੀ, ਰਾਜੇ ਨੇ ਵੀ, ਉਹਨਾਂ ਦੇ ਅਹਿਲਕਾਰਾਂ ਨੇ ਵੀ ਜਿਹੜੇ ਨਾਲ ਆਏ ਸੀ ਮੰਤਰੀ ਗਣ, ਸਭ ਨੇ ਚਰਨਾਂ ਤੇ ਵੰਦਨਾ ਕਰਕੇ ਕੋਲ ਬੈਠ ਗਏ।
ਕਾਜ਼ੀ ਬਚਨ ਕਹੇ ਤਬ ਐਸੇ,
ਤੇ ਉਸ ਕਾਜ਼ੀ ਨੇ ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਨਾਲ ਇਸ ਤਰ੍ਹਾਂ ਦੇ ਬਚਨ ਕੀਤੇ।
ਹੇਤ ਮਹਾਵਤ ਹਾਥੀ ਜੋ,
ਇਹ ਜਿਹੜਾ ਹਾਥੀ ਆ ਤੁਸੀਂ ਇਸ ਮਹਾਵਤ ਦੇ ਕਹਿਣ ਵਾਸਤੇ ਕਹਿਣ ਤੇ
ਜੀਵਾਯੋ ਤੁਮਨੈ ਹੀ ਸੋ,
ਤੇ ਇਹ ਜਿੰਦਾ ਤੁਸੀਂ ਹੀ ਕੀਤਾ ਆ। ਇਸ ਤਰ੍ਹਾਂ ਪੁੱਛਿਆ ਕਿ ਤੁਸੀਂ ਹੀ ਇਹਨੂੰ ਜਿੰਦਾ ਕੀਤਾ ਮਾਪ ਦੇ ਕਹੇ ਤੇ।
ਸੁਣ ਕੇ ਰਾਵਰ ਸਿਫਤ ਕਨੇਰੀ,
ਤੇ ਸੱਚੇ ਪਾਤਸ਼ਾਹ ਇਹਨੀ ਸਾਰੀ ਸਿਫਤ ਸੁਣ ਕੇ,
ਦਰਸ਼ਨ ਹਿਤ ਆਏ ਬਿਨ ਦੇਰੀ,
ਤੇ ਤੁਹਾਡੀ ਇਹਦੀ ਸਿਫਤ ਸੁਣ ਕੇ ਸਾਡਾ ਰਾਜਾ ਤੇ ਇਹ ਸਾਰੇ ਅਹਿਲਕਾਰ ਜਿਹੜੇ ਆਏ, ਤੁਹਾਡੀ ਸਿਫਤ ਸੁਣ ਕੇ ਬਿਨਾਂ ਦੇਰ ਤੋਂ ਅਸੀਂ ਤੁਹਾਡਾ ਦਰਸ਼ਨ ਕਰਨ ਵਾਸਤੇ ਆ ਗਏ ਹਾਂ।
ਕਾਜ਼ੀ ਕੀ ਦਿਸ਼ ਦੇਖ ਗੁਸਾਈ,
ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਿਰਪਾ ਕਰਕੇ ਜਿਸ ਜਦੋਂ ਉਸ ਕਾਜ਼ੀ ਵੱਲ ਵੇਖਿਆ,
ਬਾਣੀ ਨਿਰਹੰਕਾਰ ਅਲਾਈ,
ਜਿਨ੍ਹਾਂ ਦੇ ਮਨ ਵਿੱਚ ਕੋਈ ਅਹੰਕਾਰ ਨਹੀਂ ਹੈ, ਕੋਈ ਮਾਣ ਨਹੀਂ ਹੈ, ਬਿਲਕੁਲ ਨਿਰਮਲ ਤੇ ਬਿਲਕੁਲ ਸੱਚੇ ਪਾਤਸ਼ਾਹ ਨੇ ਕਿਰਪਾ ਕਰਨ ਵਾਲੀ ਬਾਣੀ ਦੇ ਬਚਨ ਬੋਲੇ।
ਹਮ ਹੈ ਕੌਣ ਮ੍ਰਿਤਕ ਜੀਵਾ ਰਹੇ,
ਸਤਿਗੁਰਾਂ ਨੇ ਕਿਸੇ ਵੀ ਗੁਰੂ ਸਾਹਿਬ ਨੇ ਆਪ ਨੀ ਇਹ ਬਚਨ ਕੀਤਾ ਕਿ ਮੈਂ ਇਸ ਤਰ੍ਹਾਂ ਕਰ ਸਕਦਾ ਜਾਂ ਮੈਂ ਇਸ ਤਰ੍ਹਾਂ ਕੀਤਾ ਆ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਲਿਖਿਆ, ਤੂੰ ਕਰਤਾ ਕਰਨਾ ਮੈਂ ਨਾਹੀ। ਤੇ ਇਦੋਂ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬਚਨ ਕੀਤਾ, ਮੈਂ ਕੌਣ ਆ ਇਹਨੂੰ ਜਿੰਦਾ ਕਰਨ ਵਾਲਾ।
ਇੱਕ ਕਰਤਾਰ ਜੀਵਾ ਵਹਿ ਮਾਰਹਿ,
ਇੱਕ ਹੀ ਆ ਕਾਲਪੁਰਖ ਸਤਿਗੁਰੂ, ਉਹੀ ਜੀਵਨ ਦਿੰਦਾ ਤੇ ਉਹੀ ਮਾਰਦਾ ਆ।
ਤਿਸ ਬਿਨ ਔਰ ਸ਼ਕਤ ਕਿਸ ਮਾਹੀ,
ਹੋਰ ਨਹੀਂ ਹੈ ਕਿਸੇ ਵਿੱਚ ਸ਼ਕਤੀ, ਉਹ ਜਿਹਦੀ ਰਸਨਾ ਤੇ ਆ ਕੇ ਬੈਠ ਜਾਏ, ਜੋ ਮਰਜ਼ੀ ਬੋਲੇ ਉਹ ਫਿਰ ਹੋ ਹੀ ਜਾਂਦਾ।
ਵਿਆਪਕ ਕਲਾ ਦੇਖੀਏ ਤੇ ਜਾਹੀ,
ਇਹ ਉਹਦੀ ਆਪਣੀ ਕਲਾ ਆ, ਇਹ ਸਭ ਤੋਂ ਵਿਆਪਕ ਆ, ਜਿੱਥੋਂ ਮਰਜ਼ੀ ਉਹ ਪ੍ਰਗਟ ਹੋ ਜਾਵੇ।
ਕਾਜ਼ੀ ਕਹੇ ਸ਼ਕਤ ਜੇ ਧਾਰਹੋ,
ਕਾਜ਼ੀ ਨੇ ਆਖਿਆ ਜੇ ਤੁਹਾਡੇ ਵਿੱਚ ਸ਼ਕਤੀ ਹੈ।
ਮੁਖ ਤੇ ਕਹਿ ਅਬ ਕਹਿ ਗਜ ਮਾਰਹੋ,
ਜਦੋਂ ਗੁਰੂ ਦੀ ਕਿਰਪਾ ਨਾ ਹੋਈ ਹੋਵੇ ਤੇ ਬੰਦੇ ਦੇ ਮੂੰਹੋਂ ਚੰਗੀ ਗੱਲ ਵੀ ਨਹੀਂ ਨਿਕਲਦੀ। ਮੈਂ ਗੁਰਬਾਣੀ ਚੋਂ ਪੜ੍ਹਿਆ, ਅਕਲੀ ਸਾਹਿਬ ਸੇਵੀ ਹੈ, ਸਤਿਗੁਰੂ ਦੀ ਸੇਵਾ ਅਕਲ ਨਾਲ ਹੁੰਦੀ ਹੈ ਤੇ ਅਕਲ ਸਾਰਿਆਂ ਨੂੰ ਨਹੀਂ ਸਤਿਗੁਰੂ ਦਿੰਦਾ। ਜਿਹਨੂੰ ਅਕਲ ਆ ਜਾਏ, ਅਕਲੀ ਸਾਹਿਬ ਸੇਵੀ, ਅਕਲੀ ਕੀਚੈ ਦਾਨ, ਦਾਨ ਵੀ ਅਕਲ ਨਾਲ ਹੁੰਦਾ। ਅਕਲ ਹੋਏ ਤੇ ਫਿਰ ਪਤਾ ਲੱਗਦਾ ਕਿ ਅੱਗੇ ਵਾਸਤੇ ਹੀ ਬੀਜ ਲਓ, ਹੁਣ ਥੋੜ੍ਹਾ ਖਾ ਲਓ ਤੇ ਬਾਕੀ ਬੀਜ ਲਓ, ਬੀਜਿਆ ਪਦਾਰਥ ਬਹੁਤਾ ਹੋ ਜਾਂਦਾ। ਦਾਨੰਗ ਪਰਾ ਪੂਰਬਿਨ ਭੁੰਚਨ ਤੇ ਮਹੀਪਤੇ, ਜਿਨ੍ਹਾਂ ਨੇ ਦਾਨ ਪੁੰਨ ਕੀਤਾ ਉਹੀ ਰਾਜੇ ਬਣਦੇ ਆ, ਉਹੀ ਸ਼ਾਹੂਕਾਰ ਬਣਦੇ ਆ, ਉਹਨਾਂ ਦੇ ਘਰਾਂ ਚ ਪਦਾਰਥ ਆਉਂਦਾ। ਤੇ ਅਕਲ ਹੋਏ ਤੇ ਫਿਰ ਉਹ ਦਾਨ ਪੁੰਨ ਕਰਦੇ ਆ, ਜੇ ਅਕਲ ਨਾ ਹੋਏ ਤੇ ਕੋਈ ਦਾਨ ਕਰਦਾ ਹੋਏ ਤੇ ਉਹਨੂੰ ਵੀ ਮਨਾ ਕਰ ਦਿੰਦੇ ਕਿ ਨਾ ਕਰ, ਤੂੰ ਨਾ ਬੀਜ, ਤੂੰ ਨਾ ਸੁੱਟ। ਜਿਨ੍ਹਾਂ ਨੂੰ ਅਕਲ ਆ ਨਾ, ਉਹ ਮਿੱਟੀ ਵਿੱਚ ਅੱਜ ਕੱਲ ਕਣਕ ਦੇ ਦਾਣੇ ਮੋਤੀਆਂ ਵਰਗੇ ਜਿਹੜੇ ਸਾਂਭ ਸਾਂਭ ਕੇ ਘਰਾਂ ਚ ਰੱਖੇ ਹੁੰਦੇ, ਨਹੀਂ ਤੇ 2-2 ਹਜ਼ਾਰ ਨੂੰ ਮੁੱਲ ਲੈ ਕੇ ਵੀ ਉਹ ਮਿੱਟੀ ਵਿੱਚ ਸੁੱਟ ਕੇ ਮਿਲਾ ਕੇ ਤੇ ਸੁਹਾਗਾ ਫੇਰ ਆਉਂਦੇ ਆ। ਅਕਲੀ ਕੀਚੈ ਦਾਨ, ਅਕਲੀ ਪੜ੍ਹ ਕੇ ਬੁੱਝੀਏ, अकल होए ते पढ़ के फिर उस गल दा पता लगदा, भेद लगदा। नहीं तो लोकी पढ़न वाले ते थलन वाले बथेरे आ। अज गुरबाणी पढ़न वाले दा कोई अंत नहीं है, सुनन वाले दा उस तो भी ज्यादा अंत नहीं है, क्योंकि सुनन वाले बहुते होंगे। पर समझ किसी विरले नू आ रही है कि गुरु देहधारी हुंदा, उहनूं जाके मिलना है, उहदे हुक्म अनुसार जीवन जीउणा, उहदे हुक्म अनुसार नाम जपना, बाणी पढ़नी है, ते उह साडा लोक परलोक सवारेगा। इह समझ सारिआं नूं नहीं आउंदी। अकल जिन्हां नूं सतगुरु देवे, अकली पढ़ के बुझी है, अकली पाई है मान, ते फिर जदों गुरु दे घर विच उह प्रवान हुंदा सेवा, ते फिर उहनूं मान प्राप्त हुंदा, फिर सच्चे पातशाह उहनूं मान बख्शदे आ। ते सतगुरां ने इस तरह जदों उत्थे बचन कहे ते उहदे कोल चंगी गल नहीं कह होई, जिवें सतगुरु प्रताप सिंह सच्चे पातशाही असना तों आपां बहुत वारी सुनिया कि जिस वेले ਉਹ ਪੁੱਛਦਾ ਸ਼ਵੇਗ ਸਿੰਘ ਨੂੰ ਕਿ ਜੇ ਤੂੰ ਇਸ ਘੋੜੀ ਬਾਰੇ ਦੱਸਦਾ ਕਿ ਨਰਖਾ ਚਰਾ ਹੈ ਪੇਟ ਮੈਂ ਉਸਕਾ ਰੰਗ ਕਾਲਾ ਹੈ, ਤੇ ਉਹ ਅਸਤਰ ਦਾ ਬੱਚਾ ਸੀ, ਪਰ ਉਹਨਾਂ ਨੂੰ ਪਤਾ ਸੀ, ਹੋਰ ਨਹੀਂ ਸੀ ਕਿਸੇ ਨੂੰ ਪਤਾ, ਪਰ ਸਤਿਗੁਰਾਂ ਨੇ ਸਿੱਖ ਨੂੰ ਦਿਵ ਦ੍ਰਿਸ਼ਟੀ ਬਖਸ਼ੀ ਹੋਈ ਸੀ, ਤੇ ਉਹ ਪੁੱਛਦਾ ਇਸ ਘੋੜੀ ਦੇ ਪੇਟ ਵਿੱਚ ਕੀ ਆ। ਘੋੜੇ ਦਾ ਬੱਚਾ ਹੁੰਦਾ ਤੇ ਉਹ ਕਹਿ ਸਕਦਾ ਸੀ ਜਾਂ ਵਛੇਰਾ ਜਾਂ ਵਛੇਰੀ, ਪਰ ਉਹ ਅਸਤਰ ਦਾ ਬੱਚਾ ਸੀ। ਇਸ ਵਾਸਤੇ ਉਹਨਾਂ ਨੇ ਜਾਣ ਕੇ ਪੁੱਛਿਆ ਕਿ ਕੀ ਇਹਦੇ ਪੇਟ ਚ, ਉਹ ਕਹਿੰਦਾ ਨਰਖ ਚਲਾ ਹੈ ਪੇਟ ਮੈਂ ਉਸਕਾ ਰੰਗ ਕਾਲਾ, ਮਾਥਾ ਪਾਉਂ ਸਫੇਦ, ਪੇਟ ਪਰ ਲਸਣ ਬਿਸਾਲਾ। ਤੇ ਕਾਜੀ ਨੂੰ ਕਹਿ ਕੇ ਜਦੋਂ ਕੋੜੀ ਦਾ ਪੇਟ ਚੀਰਿਆ ਗਿਆ ਤੇ ਏਡਾ ਵੱਡਾ ਬੱਚਾ ਜਿਹੜਾ ਆ ਉਹ ਆਪੇ ਨਹੀਂ ਪੈਦਾ ਹੁੰਦਾ, ਉਸ ਮਾਂ ਨੂੰ ਮਾਰਨਾ ਹੀ ਪੈਂਦਾ ਹੈ। ਤੇ ਉਹ ਘੋੜੀ ਨੂੰ ਜਦੋਂ ਉਹਨਾਂ ਪੇਟ ਚੀਰ ਕੇ ਮਾਰਿਆ, ਉਹਦੇ ਪੇਟ ਚ ਉਸ ਬੱਚੇ ਨੂੰ ਜਦੋਂ ਕੱਢਿਆ ਤੇ ਜਿੱਦਾਂ ਦਾ ਸਿੱਖ ਨੇ ਦੱਸਿਆ ਸੀ ਉਦਾਂ ਦਾ ਨਿਕਲ ਆਇਆ। ਬੜੇ ਮੁਸਲਮਾਨ ਸਾਰੇ ਰਾਜੇ ਸਮੇਤ ਹੈਰਾਨ ਹੋਏ ਕਿ ਇਸ ਸਿੱਖ ਨੇ ਜੋ ਕਿਹਾ ਆ ਹੂਬ ਹੂ ਉਸੇ ਤਰੀਕੇ ਦਾ ਬੱਚਾ ਆ। ਤੇ ਉਹਨੇ ਫਿਰ ਚੰਗੀ ਗੱਲ ਨਹੀਂ ਪੁੱਛੀ, ਉਹ ਫਿਰ ਪੁੱਛਦਾ ਫਿਰ ਮੈਂ ਕਿੱਦਾਂ ਮਰਨਾ, ਪੁੱਛਦਾ ਇਹ ਆ ਕਿ ਮੈਂ ਮਰਨਾ ਕਿੱਦਾਂ, ਇਹ ਪੁੱਛਦਾ ਕਿ ਮੇਰਾ ਰਾਜ ਭਾਗ ਕਿੱਦਾਂ ਆਉਣਾ ਆ, ਤੇ ਮੈਨੂੰ ਕੋਈ ਅਕਲ ਦੀ ਗੱਲ ਦੱਸ ਦਿਓ। ਉਸ ਵੇਲੇ ਅਕਲ ਨਹੀਂ ਕੰਮ ਕਰੀ ਤੇ ਪੁੱਛਦਾ ਮੈਂ ਕਿੱਦਾਂ ਮਰਨਾ, ਤੇ ਉਹ ਕਹਿੰਦੇ ਨੇ ਸਿੱਖ ਦੀ ਜੁੱਤੀ ਹੋਏਗੀ, 18 ਦਿਨ ਸਿਰ ਸਿਰ ਚ ਵੱਜੇਗੀ ਤੇ ਫਿਰ ਤੂੰ ਅੱਜ ਤੋਂ 36ਵੇਂ ਦਿਨ ਮਰ ਜਾਏਗਾ। ਸਿੱਖ ਦੀ ਜੁੱਤੀ ਤੇਰੇ ਸਿਰ ਚ 18 ਦਿਨ ਵੱਜੇਗੀ ਤੇ 36 ਤੋਂ ਅੱਜ ਤੋਂ 36ਵੇਂ ਦਿਨ ਤੂੰ ਮਰ ਜਾਏਗਾ। ਅਕਲ ਨਹੀਂ ਇੱਥੇ ਕੰਮ ਕੀਤੀ। ਤੇ ਇਹ ਗੱਲਾਂ ਪੁੱਛ ਲਈਆਂ, ਭਾਵੇਂ ਇਹਨੂੰ ਵਰ ਸਮਝ ਲਓ, ਭਾਵੇਂ ਸ਼ਰਾਪ ਸਮਝ ਲਓ, ਭਾਵੇਂ ਮੌਤ ਦਾ ਸੁਨੇਹਾ ਜਦੋਂ ਮਿਲਦਾ ਨਾ ਕਿਸੇ ਨੂੰ, ਫਿਰ ਉਹਨੂੰ ਕੁਛ ਵੀ ਨਹੀਂ ਚੰਗਾ ਲੱਗਦਾ। ਅੱਜ ਵੀ ਕਿਸੇ ਨੂੰ ਉਦਾਂ ਹੀ ਕਹਿ ਦਿੱਤਾ ਜਾਵੇ, ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਜੀ ਦਾ ਅੱਜ ਉਪਦੇਸ਼ ਆ ਰਿਹਾ ਸੀ ਕਿ ਭਾਵੇਂ ਨਾ ਵੀ ਕਿਸੇ ਨੂੰ ਕੈਂਸਰ ਹੋਏ, ਚੰਗਾ ਭਲਾ ਰੁਸ਼ਟ ਪੁਸ਼ਟ ਹੋਵੇ, ਤੇ ਜੇ ਉਹਨੂੰ ਕਹਿ ਦਿੱਤਾ ਜਾਵੇ ਨਾ ਕਿ ਜਦੋਂ ਡਾਕਟਰ ਚੈੱਕ ਕਰਦਾ ਕਿ ਉਹਨਾਂ ਨੇ ਕਹਿ ਦਿੱਤਾ ਕਿ ਤੈਨੂੰ ਤੇ ਕੈਂਸਰ ਆ, ਹਾਂ ਉਹ ਤੇ ਉਸ ਵੇਲੇ ਲੰਮਾ ਪੈ ਜਾਏਗਾ, ਫਿਰ ਨਹੀਂ ਉੱਠੇਗਾ, ਫਿਰ ਚਿੰਤਾ ਦੇ ਨਾਲ ਦਿਨੋ ਦਿਨ ਘੱਟਦਾ ਹੀ ਜਾਏਗਾ। ਇਹ ਮੌਤ ਦਾ ਸੁਨੇਹਾ ਐਸਾ ਆ, ਜਦੋਂ ਇਹਨੂੰ ਸੁਣਨ ਵਾਸਤੇ ਮਿਲਿਆ ਵਜੀਦ ਖਾਂ ਨੂੰ, ਤੇ ਉਸੇ ਵੇਲੇ ਫਿਰ ਇਹ ਦਿਨੋ ਦਿਨ ਫਿਰ ਇਹਦੇ ਸਿਰ ਤੇ ਟੈਨਸ਼ਨ ਸਵਾਰ ਹੋ ਗਈ, ਮੌਤ ਸਵਾਰ ਹੋ ਗਈ। ਮੈਂ ਮੌਤ ਦੀ ਗੱਲ ਕਰ ਰਿਹਾ। ਸੱਚੇ ਪਾਤਸ਼ਾਹ ਜੀ ਨੂੰ ਪੁੱਛਦਾ ਪੈਂਦੇ ਖਾਂ ਆ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਕਿ ਇੱਕੋ ਜਿਹਾ ਆਪਾਂ ਖਾਂਦੇ ਪੀਂਦੇ ਹਾਂ, ਇਕੱਠੇ ਰਹਿੰਦੇ ਹਾਂ, ਘੋਲ ਕਰਦੇ ਹਾਂ, ਕੁਸ਼ਤੀ ਕਰਦੇ ਹਾਂ, ਸਮਾਂ ਜਿਹੜਾ ਜ਼ੋਰ ਕਰਨ ਦਾ ਵੀ ਸਾਰਾ, ਤੇ ਮੈਂ ਤੁਹਾਨੂੰ ਸਣੇ ਘੋੜੇ ਜੱਫਾ ਮਾਰ ਕੇ ਚੱਕ ਲੈਂਦਾ, ਤੇ ਤੁਸੀਂ ਮੇਰੇ ਨਾਲ ਕਮਜ਼ੋਰ ਕਿਉਂ? ਸੱਚੇ ਪਾਤਸ਼ਾਹ ਹੁਕਮ ਕੀਤਾ ਕੋਈ ਸਮਾਂ ਆਏਗਾ ਤੇ ਤੈਨੂੰ ਦੱਸਾਂਗੇ। ਇੱਕ ਦਿਨ ਉਹ ਪੁੱਛਦਾ ਤੇ ਸੱਚੇ ਪਾਤਸ਼ਾਹ ਜੀ ਬਚਨ ਕੀਤਾ, ਪੈਂਦੇ ਖਾਂ ਬਈ ਅਕਾਲ ਪੁਰਖ ਦਾ ਹੁਕਮ ਇਸੇ ਤਰੀਕੇ ਨਾਲ ਹੀ ਆ, ਤੇ ਅੱਜ ਤੋਂ 8ਵੇਂ ਦਿਨ ਤੇਰੀ ਮੌਤ ਹੋ ਜਾਣੀ ਆ, ਤੇ ਤੂੰ ਕੁਛ ਖਾ ਪੀ ਲੈ, ਜੋ ਤੇਰਾ ਜੀ ਕਰਦਾ ਭੋਗ ਲੈ, ਜੋ ਚੀਜ਼ ਚਾਹੀਦੀ ਹੈ ਦੱਸ ਤੈਨੂੰ ਦੇ ਦਈਏ। ਇਹਨਾਂ ਬਚਨ ਸੁਣਿਆ, ਉਹਨੂੰ ਪਤਾ ਸੀ ਕਿ ਜੋ ਇਹ ਕਹਿੰਦੇ ਹੋ ਜਾਂਦਾ। ਘਰ ਚਲੇ ਗਿਆ, ਜਾ ਕੇ ਮੰਜੇ ਤੇ ਲੰਮਾ ਪੈ ਗਿਆ, ਘਰ ਦੀ ਬੁਲਾਉਂਦੀ ਆ, ਤਰਲਾ ਕੱਢਦੀ ਆ, ਕੁੜੀਆਂ ਬੱਚੇ ਸਾਰੇ ਵਾਰ ਵਾਰ ਰਿਸ਼ਤੇਦਾਰ ਸਾਖ ਸੰਬੰਧੀ ਤਰਲਾ ਕੱਢਦੇ ਆ। 8 ਦਿਨ 8 ਰਾਤਾਂ ਜਦੋਂ ਇਹ ਬਤੀਤ ਹੋ ਗਈਆਂ, ਸੁੱਕ ਕੇ ਤੀਲੇ ਵਰਗਾ ਹੋ ਗਿਆ, ਕਾਨੇ ਵਰਗਾ, ਮੈਂ ਦੇਖੇ ਨੇ ਮੰਜੇ ਤੇ ਲੋਕੀ ਸੁੱਕੇ ਹੋਏ, ਬਹੁਤ ਮਾੜੀ ਹਾਲਤ, ਬੁਰੀ ਹਾਲਤ ਉਹਨਾਂ ਦੀ ਹੋਈ ਜਿਹਨਾਂ ਨੂੰ ਮੌਤ ਚੇਤੇ। ਤੇ ਜਦੋਂ ਏਦਾਂ ਹੋ ਗਿਆ, ਸੁੱਕਾ ਸਰੀਰ, ਚਿਹਰੇ ਤੇ ਕੋਈ ਰੋਈ ਨਹੀਂ, ਆਵਾਜ਼ ਅੰਦਰੋਂ ਬਾਹਰ ਨਹੀਂ ਨਿਕਲਦੀ, ਤੇ 8ਵੇਂ ਦਿਨ ਸੱਚੇ ਪਾਤਸ਼ਾਹ ਜੀ ਫਿਰ ਉਹਦੇ ਘਰ ਗਏ, ਕਹਿੰਦੇ ਮੈਂ ਮਿਲਿਆ ਵਾਂ ਪੈਂਦੇ ਖਾਂ ਨੂੰ, ਜ਼ਿੰਦਗੀ ਦਾ ਇਹ ਮੇਲਾ। ਤੇ ਜਦੋਂ ਉਹਨੂੰ ਸੁਨੇਹਾ ਦਿੱਤਾ ਤੇ ਉਹ ਕਹਿੰਦੇ ਜੀ ਹੁਣ ਕੀ ਮਿਲਣਾ? ਸੱਚੇ ਪਾਤਸ਼ਾਹ ਕਹਿੰਦੇ ਤੇਰੀ ਸਿੰਘਣੀ ਆਈ ਆ, ਕੁਛ ਖਾ ਪੀ ਲੈ, ਕੁਛ ਭੋਗ ਲੈ, ਕਹਿੰਦਾ ਜੀ ਜਦੋਂ ਮਰੀ ਜਾਣਾ ਤੇ ਹੁਣ ਕੁਛ ਨਹੀਂ ਚੰਗਾ ਲੱਗਦਾ। ਤੇ ਸਤਿਗੁਰ ਸੱਚੇ ਪਾਤਸ਼ਾਹ ਆ ਕੇ ਬਚਨ ਕੀਤਾ, ਮੈਂ ਤੇ ਤੈਨੂੰ ਕੁਛ ਹੋਰ ਸੁਨੇਹਾ ਦੇਣ ਆਇਆ ਕਿ ਤੇਰੇ ਵਾਸਤੇ ਫਰਿਆਦ ਕੀਤੀ ਸੀ, ਪੁਕਾਰ ਕੀਤੀ ਸੀ ਤੇ ਪ੍ਰਵਾਨ ਹੋ ਗਈ ਆ ਤੇ ਤੂੰ ਹੁਣ ਮਰਦਾ ਨਹੀਂ ਤੇ ਤੈਨੂੰ ਇਹ ਸੁਨੇਹਾ ਦੇਣ ਆਏ। ਤੇ ਫਿਰ ਉੱਠ ਬੈਠਾ ਤੇ ਸੱਚੇ ਪਾਤਸ਼ਾਹ ਕਹਿੰਦੇ ਸੁਣਾ, ਆਪਾਂ ਤੇ ਦੋਵੇਂ ਇੱਕੋ ਜਿਹਾ ਹੀ ਸਾਰਾ ਸਮਾਂ ਘੋਲ ਵਗੈਰਾ ਕਰਦੇ ਹਾਂ, ਜ਼ੋਰ ਵਗੈਰਾ ਕਰਦੇ ਹਾਂ ਤੇ ਤੇਰੇ ਤੇ ਮੇਰੇ ਬਲ ਦੀ ਗੱਲ ਕਰ। ਕਹਿੰਦਾ ਜੀ ਸੱਚੇ ਪਾਤਸ਼ਾਹ ਮੈਨੂੰ ਮੌਤ ਚੇਤੇ, 8 ਦਿਨਾਂ ਚ ਮੇਰਾ ਇਹ ਹਾਲ ਹੋ ਗਿਆ, ਉੱਠਣ ਜੋਗੀ ਬੈਠਣ ਜੋਗੀ ਸ਼ਕਤੀ ਨਹੀਂ ਰਹੀ, ਵਿੱਚ ਇੰਨਾ ਡਰ ਗਿਆ, ਇੰਨਾ ਸਰੀਰ ਬੇਬਲ ਹੋ ਗਿਆ, ਕਮਜ਼ੋਰ ਹੋ ਗਿਆ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਮੈਨੂੰ ਤੇ ਉਹ ਮੌਤ ਹਰ ਵੇਲੇ ਚੇਤੇ ਰਹਿੰਦੀ, ਹਰ ਵੇਲੇ ਜਿਹਨੂੰ ਮੌਤ ਚੇਤੇ ਰਵੇ ਉਹਨੂੰ ਜਿਉਣਾ ਆ ਜਾਂਦਾ ਕਿ ਕਿੱਦਾਂ ਜਿਉਣਾ, ਕੀ ਕਰਨਾ। ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕਰਦੇ ਸੀ, ਜਿਹਨੂੰ ਮਰਨਾ ਆ ਗਿਆ ਨਾ ਉਹਨੂੰ ਜੀਵਨ ਦੀ ਜਾਂਚ ਆਪੇ ਆ ਜਾਂਦੀ, ਜਿਹਨੂੰ ਪਤਾ ਕਿ ਮੈਂ ਸਵੇਰੇ ਜਹਾਜ਼ ਤੇ ਚੜ੍ਹਨਾ ਜਾਂ ਗੱਡੀ ਟ੍ਰੇਨ ਤੇ ਚੜ੍ਹਨਾ, ਉਹ ਰਾਤੋ ਰਾਤ ਆਪਣੇ ਕੱਪੜੇ, ਆਪਣੇ ਖਾਣ ਦਾ ਪਦਾਰਥ, ਆਪਣਾ ਪੈਸਾ, ਲੀੜਾ, ਜੋ ਵੀ ਉਹਨੂੰ ਚਾਹੀਦਾ ਨਾ ਉਹ ਸਾਰਾ ਪੱਲੇ ਬੰਨ ਲਏਗਾ। ਜਾਣ ਦਾ ਇੱਕ ਵਾਰੀ ਚੇਤਾ ਤੇ ਆਵੇ ਕਿ ਜਾਣਾ, ਤੇ ਫਿਰ ਇੱਥੇ ਜੇ ਸਭ ਨੂੰ ਮੌਤ ਚੇਤੇ ਹੋਵੇ ਤੇ ਭੱਜੇ ਹੋਣ ਲੋਕੀ ਫਟਾਫਟ, ਮਾਲਾ ਫੜ ਕੇ ਪਹਿਲਾਂ ਅਰਦਾਸ ਤੋਂ ਆ ਕੇ ਆਸਣ ਵਿਛਾ ਕੇ ਤਿਆਰ ਹੋ ਜਾਣ ਅਰਦਾਸ ਵਾਸਤੇ। ਪਰ ਉਹ ਚੇਤਾ ਨਹੀਂ ਹੈ ਨਾ ਤਾਂ ਨਹੀਂ ਟਾਈਮ, ਜੇ ਕਿਸੇ ਨੂੰ ਕਹੀਏ ਵੀ ਤੂੰ ਅਗਲੇ ਸੋਚਦੇ ਨੇ ਕੀ ਕਰੀਏ ਜੀ, ਟਾਈਮ ਹੀ ਨਹੀਂ ਲੱਗਦਾ। 3-3 ਟਾਈਮ ਇੱਥੇ ਨਿਤਨਵੇਂ ਹੁੰਦਾ ਤੇ ਤੁਹਾਨੂੰ ਅਜੇ ਵੀ ਨਹੀਂ ਟਾਈਮ ਲੱਗਦਾ, ਕਿਹੜੀ ਕਮਾਈ 'ਚ ਅਸੀਂ ਰੁੱਝੇ ਹਾਂ, ਉਹ ਕਿਸ ਕੰਮ ਸਾਡੇ ਆਏਗਾ। ਸੱਚੇ ਪਾਤਸ਼ਾਹ ਕਹਿੰਦੇ ਇਹ ਲੋਕ ਜਿਹੜੇ ਨੇ ਇਹ ਜਾਗਦੇ ਵੀ ਸੁੱਤੇ ਹੋਏ ਨੇ, ਇੱਕ ਤੇ ਉਹ ਨੇ ਜਿਹੜੇ ਲੰਮੇ ਪੈ ਕੇ ਸੁੱਤੇ ਨੇ ਤੇ ਨੀਂਦਰ ਆ ਰਹੀ ਆ, ਉੱਠ ਨਹੀਂ ਹੋ ਰਿਹਾ, ਉਠਾਇਆ ਵੀ ਨਹੀਂ ਉੱਠਿਆ ਜਾ ਰਿਹਾ, ਇੱਕ ਉਹ ਨੇ ਜਿਹੜੇ ਜਾਗਦੇ ਵੀ ਸੁੱਤੇ ਨੇ। ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਤੇ ਬਹੁਤ ਜ਼ੋਰ ਲਿਆ, ਸ਼ਰਮ ਕਰਤੇ ਦਮ ਆਠਕੋ ਤੇ ਗਣੀ ਧਨੀਤਾ, ਧਨਾੜ ਤੇ ਬਣ ਗਏ ਪੈਸਾ ਕਮਾ ਕੇ ਜੋੜਦਿਆਂ ਜੋੜਦਿਆਂ, ਪਰ ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋੜਿਆ ਭਇਆ ਪਰਾਇਆ। ਇਹ ਤੇ ਪਰਾਇਆ ਹੋ ਜਾਣਾ, ਇਹ ਤੇ ਨਾਲ ਜਾਣਾ ਨਹੀਂ ਹੈ, ਨਾਲ ਆਹ ਚੀਜ਼ ਜਾਣ ਵਾਲੀ ਹੈ ਜਿਹੜੀ ਹੁਕਮ ਅਨੁਸਾਰ ਤੁਸੀਂ ਕਰ ਰਹੇ ਹੋ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਅਕਲ ਦੀ ਗੱਲ ਨਹੀਂ ਇਸ ਕਾਜੀ ਨੇ ਕਹੀ, ਤੇ ਇਹ ਕਾਜੀ ਅੱਗਿਓਂ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਪੁੱਛਦਾ, ਜੇ ਇਹਨੂੰ ਤੁਸੀਂ ਜਿੰਦਾ ਕੀਤਾ ਤੇ ਤੁਸੀਂ ਮਾਰ ਵੀ ਤੇ ਸਕਦੇ ਹੀ ਆ ਨਾ। ਉਹ ਵਿਚਾਰੇ ਨੇ ਤਰਲਾ ਕੱਢ ਕੇ ਮਹਾਵਤ ਨੇ ਜਵਾ ਲਿਆ ਹਾਥੀ, ਤੇ ਇਹ ਆਪਦੇ ਵੱਲੋਂ ਅਕਲ ਵਾਲਾ ਆ ਕਾਜੀ, ਦੁਨੀਆਂ ਨੂੰ ਸਲਾਹ ਚੰਗੀ ਦੇਣ ਵਾਲਾ, ਦੁਨੀਆਂ ਦੇ ਫੈਸਲੇ ਕਰਨ ਵਾਲਾ, ਤੇ ਉਹ ਆ ਕੇ ਗੁਰੂ ਨਾਨਕ ਨੂੰ ਬਚਨ ਕੀ ਕਰਦਾ ਕਿ ਜੇ ਤੁਸੀਂ ਜਵਾਇਆ ਤੇ ਤੁਸੀਂ ਮਾਰ ਵੀ ਤੇ ਸਕਦੇ ਆ ਨਾ।
ਜੇ ਤੁਮ ਕਹਿ ਗਯੋ ਮਰ ਕੁੰਚਰ,
ਜੇ ਤੁਹਾਡੇ ਕਹੇ ਤੇ ਹਾਥੀ ਮਰ ਗਿਆ,
ਤੋ ਜਾਣੈ ਪ੍ਰਤੱਖ ਕਲਾ ਧਰ।
ਲੋ ਸ਼ਕਤੀ ਵੇਖਣੀ ਆ, ਚੰਗਾ ਕੰਮ ਕਰਕੇ ਨੀ ਸ਼ਕਤੀ ਵੇਖ ਹੁੰਦੀ, ਹੁਣ ਇਹ ਕੰਮ ਕਰਕੇ ਸ਼ਕਤੀ ਵੇਖ ਹੁੰਦੀ ਆ ਕਿ ਤਾਂ ਪਤਾ ਲੱਗੇਗਾ ਤੁਹਾਡੇ ਵਿੱਚ ਸ਼ਕਤੀ ਹੈਗੀ, ਕਲਾ ਹੈਗੀ ਆ, ਤਾਕਤ ਹੈਗੀ ਆ, ਜੇ ਤੁਸੀਂ ਤੁਹਾਡੇ ਕਹੇ ਤੇ ਹਾਥੀ ਮਰ ਜਾਵੇ।
ਸੁਣ ਪ੍ਰਭ ਬੋਲੇ ਸਹਜ ਸੁਭਾਅ,
ਸਤਿਗੁਰ ਸੱਚੇ ਪਾਤਸ਼ਾਹ ਨੇ ਫਿਰ ਬੁਜਨ ਕਰ ਦਿੱਤਾ, ਸਾਧੂ ਬੋਲੇ ਸਹਜ ਸੁਭਾਏ, ਤੇ ਸਾਧ ਦਾ ਬੋਲਿਆ ਬਿਰਥਾ ਨਾ ਜਾਏ। ਸਤਿਗੁਰ ਸਾਧੂ ਹੁੰਦਾ, ਸਤਿਗੁਰ ਸਾਧੂ ਜੇ ਮਿਲੇ ਤੇ ਉਹ ਸਤਿਗੁਰ ਸੱਚੇ ਪਾਤਸ਼ਾਹ ਨੇ ਬਚਨ ਕੀਤਾ,
ਜਿਉ ਖੁਦਾਏ ਕੀ ਹੋਏ ਰਜਾ।
ਖੁਦਾ ਕਿਹੜਾ ਬਾਹਰੋਂ ਆਉਣਾ ਸੀ, ਉਹ ਆਪ ਖੁਦ ਖੁਦਾ, ਆਪ ਨਾਰਾਇਣ ਕਲਾ ਧਰ ਜਗ ਮੈਂ ਪਰਵਜਾ, ਗੁਰੂ ਨਾਨਕ ਦੇਵ ਆਪ ਖੁਦ ਖੁਦਾ ਸੀ, ਖੁਦ ਅਕਾਲ ਪੁਰਖ ਸੀ। ਉਹਨਾਂ ਕਿਹਾ ਚੰਗਾ ਫਿਰ ਜਿੱਦਾਂ ਖੁਦਾ ਦੀ ਰਜਾਏ ਹੈ।
ਤਤ ਛਿਣ ਕੁੰਚਰ ਗਿਰਿਓ ਬਹੋਰੀ,
ਉਹ ਜਿੰਦਾ ਕਰਵਾਇਆ, ਚੰਗਾ ਕੰਮ ਹੋਇਆ ਹੋਇਆ, ਗੁਰੂ ਦੀ ਕਿਰਪਾ ਹੋਈ ਹੋਈ, ਗਵਾ ਬੈਠੇ ਤੇ ਉਹ ਉਸੇ ਵੇਲੇ ਹਾਥੀ ਮਰ ਗਿਆ।
ਪਰ ਉਹ ਮ੍ਰਿਤਕ ਹੋਏ ਤਿਸ ਹੀ ਠੋਰੀ,
ਸਾਰਿਆਂ ਦੇ ਸਾਹਮਣੇ ਵੇਖਦਿਆਂ ਵੇਖਦਿਆਂ ਉਹ ਮਰ ਗਿਆ, ਉਸੇ ਥਾਂ ਤੇ ਲੰਮਾ ਪੈ ਗਿਆ।
ਪਾਤਸ਼ਾਹ ਕੇ ਬੈਠੇ ਹੋ ਤੀਰ,
ਰਾਜੇ ਦੇ ਕੋਲ ਬੈਠਿਆ ਬੈਠਿਆ,
ਹੁਤੋ ਨਜ਼ਾਮ ਦੀਨ ਇੱਕ ਪੀਰ,
ਮੰਗਦੇ ਪਾਤਸ਼ਾਹ ਦੇ ਕੋਲ ਰਾਜਾ ਬੈਠਾ ਸੀ, ਉਹਦੇ ਕੋਲ ਇੱਕ ਪੀਰ ਬੈਠਾ ਸੀ ਜਿਹਦਾ ਨਾਂ ਸੀ ਨਿਜ਼ਾਮ ਦੀਨ।
ਤਿੰਨ ਕਾਜ਼ੀ ਸੋ ਬਚਨ ਉਚਾਰੇ,
ਉਹ ਨਿਜ਼ਾਮ ਦੀਨ ਜਿਹੜਾ ਪੀਰ ਸੀ ਉਹ ਕਾਜ਼ੀ ਨੂੰ ਕਹਿਣ ਲੱਗਿਆ,
ਇਹ ਖੁਦਾਏ ਹੈ ਨਰ ਤਨ ਧਾਰੇ,
ਇਹ ਆਪ ਖੁਦਾਏ ਆਪ ਅਕਾਲ ਪੁਰਖਿਆ, ਬੰਦੇ ਦੇ ਰੂਪ ਵਿੱਚ ਨਰ ਤਨ ਧਾਰ ਕੇ ਆ ਗਿਆ, ਮਨੁੱਖਾ ਦੇ ਧਾਰ ਕੇ ਆ ਗਿਆ ਖੁਦਾ।
ਬਚਨ ਬੇਫਲ ਇਹ ਕੋ ਨਾ ਹੋ,
ਇਹਨਾਂ ਦਾ ਬਚਨ ਬੇਫਲ ਨਹੀਂ ਜਾਣ ਵਾਲਾ, ਜੋ ਕਹਿਣਗੇ ਉਸੇ ਵੇਲੇ ਹੋਏਗਾ।
ਸ਼ਰਧਾ ਧਾਰ ਦੁੱਖ ਲੱਗੇ ਨਾ ਕੋ,
ਜੇ ਕੋਈ ਸ਼ਰਧਾ ਧਾਰ ਕੇ ਇਹਨਾਂ ਨੂੰ ਬੇਨਤੀ ਕਰੇਗਾ ਤੇ ਉਹਨੂੰ ਦੁੱਖ ਨਹੀਂ ਕੋਈ ਲੱਗ ਸਕਦਾ।
ਪੁਨ ਕਾਜ਼ੀ ਕਹਿ ਦੇਹ ਜਿਵਾ,
ਹੁਣ ਕਾਜ਼ੀ ਕਹਿੰਦਾ ਜੀ ਤੁਸੀਂ ਫੇਰ ਜਿੰਦਾ ਕਰ ਦੋ,
ਤੋ ਜਾਣੋ ਮੈਂ ਆਪ ਖੁਦਾ,
ਮੈਂ ਤਾਂ ਜਾਣਾਂਗਾ ਵੀ ਤੂੰ ਆਪ ਖੁਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਇੱਕ ਬਚਨ ਸੁਣਾਉਂਦੇ ਆ, ਇਬਰਾਹਿਮ ਇੱਕ ਪੀਰ ਹੋਇਆ ਮੁਸਲਮਾਨਾਂ ਦਾ, ਤੇ ਉਹਦਾ ਭਤੀਜਾ ਸੀ ਇੱਕ, ਤੇ ਉਹ ਸੱਚੇ ਪਾਤਸ਼ਾਹ ਉਹਦੇ 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 ਜਿਹੜੇ ਚਾਚਾ ਜੀ ਉਹਦੇ ਜਿਹੜੇ ਪੀਰ ਸੀ ਉਹ ਉਹਨੂੰ ਕਹਿ ਰਹੇ ਆ ਕਿ ਤੂੰ ਵੀ ਰੱਬ ਦੀ ਖੁਦਾ ਦੀ ਇਬਾਦਤ ਕਰਿਆ ਕਰ। ਉਹ ਕਹਿੰਦਾ ਮੈਂ ਨਹੀਂ ਮੰਨਦਾ ਕਿਸੇ ਖੁਦਾ ਨੂੰ, ਲੋਕ ਮੰਨਦੇ ਆ, ਉਹ ਨਹੀਂ ਮੰਨਦਾ। ਤੇ ਉਹ ਕਹਿੰਦਾ ਤੂੰ ਕਿੱਦਾਂ ਮੰਨੇਗਾ? ਉੱਤੇ ਮੁਸਲਮਾਨ ਖਜੂਰ ਦੇ ਫਲ ਨੂੰ ਬਹੁਤ ਚੰਗਾ ਸਮਝਦੇ, ਅੰਮ੍ਰਿਤ ਸਮਾਨ ਸਮਝਦੇ। ਤੇ ਉਹ ਇੱਕ ਸੁੱਕੀ ਹੋਈ ਖਜੂਰ ਪਈ ਸੀ ਉੱਥੇ ਸੜੀ ਹੋਈ, ਉਹ ਇੱਦਾਂ ਉਹਨੇ ਹੱਥ 'ਚ ਫੜ ਲਈ। ਕਹਿੰਦਾ ਆਹ ਸੁੱਕੀ ਹੋਈ ਖਜੂਰ ਹੈ, ਸੜੀ ਹੋਈ, ਨਾ ਉੱਗਣ ਵਾਲੀ ਨਾ ਹਰੀ ਹੋਣ ਵਾਲੀ, ਇਹ ਮੇਰੇ ਹੱਥ ਵਿੱਚ ਆ, ਇਹ ਮੈਂ ਇੱਥੇ ਰੱਖ ਦਿੰਦਾ, ਇਹ ਉੱਗ ਜਾਏ, ਮੈਂ ਥੱਲੇ ਲੰਮਾ ਪੀਣਾ ਤਾਂ ਨੂੰ ਮੂੰਹ ਕਰਕੇ ਮੂੰਹ ਖੋਲ੍ਹ ਕੇ, ਹੁਣੇ ਹੀ ਉੱਗੇ ਵੱਡੀ ਸਾਰੀ ਹੋ ਕੇ ਇਹਨੂੰ ਫਲ ਲੱਗ ਜਾਣ, ਹੁਣੇ ਹੀ ਪੱਕਣ, ਅਤੇ ਪੱਕਿਆ ਫਲ ਰੱਸੇ ਨਾਲ ਭਰਿਆ ਹੋਇਆ ਆਪੇ ਟੁੱਟ ਕੇ ਡਿੱਗੇ, ਅਤੇ ਡਿੱਗੇ ਵੀ ਮੇਰੇ ਮੂੰਹ ਦੇ ਵਿੱਚ, ਅਤੇ ਉਹ ਮੈਂ ਖਾਵਾਂ ਅਤੇ ਮੈਨੂੰ ਉਹਦਾ ਬਹੁਤ ਸਾਰਾ ਸਵਾਦ ਆਵੇ ਸ਼ਕਣ ਦਾ, ਮੈਂ ਤਾਂ ਮੰਨਾਂਗਾ। ਅਤੇ ਸਤਿਗੁਰ ਸੱਚੇ ਪਾਤਸ਼ਾਹ ਸਤਿਗੁਰੂ ਅਜੀਤ ਸਿੰਘ ਜੀ ਬਚਨ ਕੀਤਾ, ਅਤੇ ਉਸ ਇਬਰਾਹਿਮ ਪੀਰ ਨੇ ਆਖਿਆ ਫਿਰ ਤੂੰ ਰੱਖ ਦੇ ਇੱਥੇ। ਉਹ ਜਦੋਂ ਖਜੂਰ ਉੱਥੇ ਰੱਖੀ, ਉਹ ਉਸੇ ਵੇਲੇ ਉਹ ਹਰੀ ਹੋ ਗਈ, ਫਟਾਫਟ ਉਹ ਬੂਟਾ ਵੱਡਾ ਹੋਇਆ, ਉਹਨੂੰ ਫਲ ਲੱਗੇ, ਅਤੇ ਉਹ ਫਲ ਪੱਕ ਗਏ। ਜਦੋਂ ਉਹ ਤਾਂ ਮੂਰ ਕੇ ਲੇਟਿਆ ਅਤੇ ਉਹਦੇ ਮੂੰਹ 'ਚ ਡਿੱਗੇ, ਉਹਨੂੰ ਆਨੰਦ ਆਇਆ ਖਾਣ ਦਾ, ਬਹੁਤ ਸਵਾਦ, ਅਤੇ ਸਾਰੀਆਂ ਖਜੂਰਾਂ ਗੁੱਸਾ ਭਰਿਆ ਪੱਕਿਆਂ ਨਾਲ ਰਸ ਟਪਕੇ, ਅਤੇ ਖਾ ਕੇ ਉੱਠ ਕੇ ਕਹਿੰਦਾ ਇਹ ਤਾਂ ਕੋਈ ਜਾਦੂ ਮੰਤਰ ਨਾ ਵੀ ਹੋ ਸਕਦਾ, ਇਹ ਤਾਂ ਖੁਦਾ ਵਾਲੀ ਕਿਹੜੀ ਗੱਲ ਆ। ਕਹਿੰਦਾ ਤੂੰ ਪੀਰ ਪੂਰ ਨਹੀਂ, ਤੂੰ ਮੇਰਾ ਚਾਚਾ ਹੀ ਆ, ਜਿਨ੍ਹਾਂ ਨੇ ਨਹੀਂ ਮੰਨਣਾ ਉਹਨਾਂ ਨੇ ਬਹੁਤ ਸਾਰੀਆਂ ਕਰਾਮਾਤਾਂ ਦੇਖ ਕੇ ਵੀ ਨਹੀਂ ਮੰਨਣਾ, ਲੋਕ ਨਾ ਰਹਿਣ ਵਾਲੇ ਵੀ ਘਰ ਘਰ ਜੋਗੀ ਜੋਗੜਾ ਕਰਾਮਾਤਾਂ ਵੇਖ ਕੇ ਵੀ ਲੋਕ ਨਹੀਂ ਮੰਨਦੇ, ਜਿਨ੍ਹਾਂ ਨੂੰ ਉਹ ਬੁੱਧੀ ਨਹੀਂ ਮਿਲਦੀ, ਉਹ ਗਿਆਨ ਨਹੀਂ ਮਿਲਦਾ, ਉਹ ਕਿਰਪਾ ਨਹੀਂ ਹੁੰਦੀ, ਉਹ ਨਹੀਂ ਮੰਨਦੇ। ਤੇ ਉਹਨੇ ਜਦੋਂ ਇਸ ਤਰ੍ਹਾਂ ਵਚਨ ਕੀਤਾ,
ਸੁਣ ਗੁਣ ਐਨ ਸੋ ਬੈ ਨੀ ਉਚਾਰੇ,
ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗੁਣਾਂ ਦੇ ਘਰ ਨੇ ਇਹ ਵਚਨ ਕੀਤੇ,
ਸੰਤ ਬਚਨ ਕੇ ਜੇ ਉਹ ਮਾਰੇ,
ਬਈ ਜਿਹੜੇ ਸੰਤਾਂ ਦੇ ਬਚਨ ਨਾਲ ਮੇਰੀ ਬਾਧੀ ਬਹੁਤ ਛੁਡਾਵੇ, ਬਾਧ ਹੈ ਬਹੁਤ ਨਾ ਛੁੱਟੈ ਮੋਹ ਹੈ, ਇੱਕ ਸਮੇਂ ਮੋਕੋ ਗਏ ਬੰਦ ਹੈ ਤੋਫਨ ਮੋਹ ਪੈ ਜਵਾਬ ਨਾ ਹੋਏ। ਖੁਦਾ ਦਾ ਮਾਰਿਆ ਹੋਇਆ ਸੰਤ ਜਿਵਾ ਸਕਦਾ ਹੈ, ਤੇ ਜੇ ਸੰਤ ਦੀ ਰਸਨਾ ਤੋਂ ਨਿਕਲੇ ਬਚਨ ਤੇ ਫਿਰ ਮਰ ਜਾਏ ਤੇ ਫਿਰ ਉਹਨੂੰ ਕੋਈ ਨੀ ਜਿੰਦਾ ਕਰ ਸਕਦਾ। ਹੁਣ ਤੇ ਮੇਰੀ ਰਸਨਾ ਤੋਂ ਨਿਕਲਿਆ, ਹੁਣ ਨੀ ਇਹਨੂੰ ਕੋਈ ਜਿੰਦਾ ਕਰ ਸਕਦਾ।
ਮੇਟੀ ਜਾਏ ਨਾ ਕਬਹਿਰ
ਜਾਏ, ਤੇ ਕਦੀ ਵੀ ਨਹੀਂ ਮੇਟੀ ਜਾ ਸਕਦੀ, ਕਿ ਮੇਰੀ ਬਾਧ ਹੀ ਭਗਤ ਛਡਾਵੇ, ਬਾਧ ਹੈ ਭਗਤ ਨਾ ਛੁੱਟੇ ਮੋਹੇ। ਹੁਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬੱਬ ਧਾਰਿਆ ਭਗਤੀ ਦਾ, ਉਹਨਾਂ ਦੀ ਰਸਨਾ ਤੋਂ ਹੁਣ ਜਿਹੜਾ ਇਹ ਬਚਨ ਨਿਕਲਿਆ, ਉਹਨਾਂ ਨੇ ਉਹਨੂੰ ਮਾਰਿਆ ਤੈਨੂੰ, ਹੁਣ ਨਹੀਂ ਇਹਨੂੰ ਕੋਈ ਜਿੰਦਾ ਕਰ ਸਕਦਾ।
ਈਸ਼ਵਰ ਆਇਸ ਸੰਤ ਹਟਾਵੇ,
ਅਕਾਲ ਪੁਰਖ ਦੀ ਆਗਿਆ ਜਿਹੜੀ ਆ ਉਹਦੇ ਕੀਤੇ ਹੋਏ ਨੂੰ ਸੰਤ ਬਦਲ ਸਕਦਾ, ਇਧਰ ਉਧਰ ਕਰ ਸਕਦਾ ਆ।
ਸੰਤ ਕਹੇ ਕੋ ਕੌਣ ਮਿਟਾਵੇ,
ਜੇ ਸੰਤ ਨੇ ਕਹਿ ਦਿੱਤਾ ਤੇ ਸੰਤ ਦੀ ਕੀਤੀ ਨੂੰ ਸਤਿਗੁਰੂ ਅਕਾਲ ਪੁਰਖ ਕੋਈ ਵੀ ਨਹੀਂ ਮੋੜਦਾ।
ਦੋਹਰਾ ਜੈਸੇ ਜਾਗੇ ਅੰਧਾ ਕਰਿਓ ਮਾਇਆ ਸੰਗ ਭੁਲਾਏ,
ਜਿੱਦਾਂ ਅਕਾਲ ਪੁਰਖ ਨੇ ਮਾਇਆ ਪਾਰ ਕੇ ਸੰਸਾਰ ਨੂੰ ਅੰਨਾ ਕਰ ਦਿੱਤਾ ਹੋਇਆ ਆ।
ਸਤਿਗੁਰ ਬਚਨ ਸੁਚੇਤ ਕਰ ਦੇਵੈ ਨਾਮ ਦ੍ਰਿੜਾਏ,
ਸਤਿਗੁਰਾਂ ਦੇ ਬਚਨ ਉਹਨਾਂ ਨੂੰ ਸੁਚੇਤ ਕਰ ਦਿੰਦੇ ਆ, ਦੇਹ ਧਾਰੀ ਸਤਿਗੁਰੂ ਦੇ ਬਚਨ ਫਿਰ ਜਗਾ ਦਿੰਦੇ ਆ, ਉਸ ਅੰਨਿਆਂ ਹੋਇਆਂ ਨੂੰ ਲੋਚਨ ਮਿਲ ਜਾਂਦੀ ਆ, ਗਿਆਨ ਰੂਪੀ ਨੇਤਰ ਅਕਲ ਮਿਲ ਜਾਂਦੀ ਆ, ਉਹ ਸੁਚੇਤ ਹੋ ਕੇ ਤੇ ਇਸ ਮਾਇਆ ਚੋਂ ਜਾਗ ਪੈਂਦੇ ਆ। ਸੁਤੜੇ ਅਸੰਖ ਮਾਇਆ ਝੂਠੀ ਕਾਰਣੇ, ਨਾਨਕ ਸੇ ਜਾਗਨ ਸੇ ਜਾਗਨ ਜੇ ਰਸਨਾ ਨਾਮ ਉਚਾਰਣੇ, ਇਹ ਸਤਿਗੁਰਾਂ ਦੇ ਉਸ ਬਚਨ ਨੇ ਜਗਾ ਦਿੱਤੇ ਹੋਏ ਨੇ, ਜਿਹੜੇ ਰਸਨਾ ਨਾਲ ਨਾਮ ਜਪ ਰਹੇ ਹੋਏ ਨੇ।
ਚੌਪਈ ਜਿਸ ਕੋ ਚਾਹੇ ਕਰੇ ਉਧਾਰਾ,
ਤੇ ਦੇਹ ਧਾਰੀ ਸਤਿਗੁਰੂ ਜਿਹਦਾ ਚਾਹੇ ਉਹ ਉਧਾਰ ਕਰ ਸਕਦਾ, ਕਿਉਂਕਿ ਸਤਿਗੁਰੂ ਨੂੰ ਸੰਤ ਵੀ ਆਖਿਆ, ਸਤਿਗੁਰੂ ਨੂੰ ਸਾਧ ਵੀ ਆਖਿਆ, ਤੇ ਹਰ ਕਾ ਸੇਵਕ ਹਰ ਹੀ ਜਿਹਾ, ਰਾਮ ਸੰਤ ਮੈਂ ਭੇਦ ਕਿਛ ਨਾ ਹੀ, ਰਾਮ ਸੰਤ ਹੈ ਏਕੋ। ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਜਿੱਦਾਂ ਬਚਨ ਕੀਤਾ ਉਸੇ ਤਰ੍ਹਾਂ ਵਰਤ ਗਿਆ।
ਬੰਧਨ ਦੇ ਸਰਬ ਨਿਰਵਾਰਾ,
ਜਿਹਦੇ ਚਾਹੇ ਸਤਿਗੁਰੂ ਉਹਦੇ ਮਾਇਆ ਦੇ ਬੰਧਨ ਵੀ ਤੋੜ ਸਕਦਾ, ਮੋਹ ਦੇ ਬੰਧਨ ਵੀ ਤੋੜ ਸਕਦਾ, ਕਰਮਾਂ ਦੇ ਬੰਧਨ ਵੀ ਸਤਿਗੁਰੂ ਕੱਟ ਸਕਦਾ।
ਜਿਉਂ ਅਮਰੀਕ ਭਗਤ ਢਿੱਗ ਆਇਓ।
ਜਿਸ ਤਰ੍ਹਾਂ ਅਮਰੀਕ ਭਗਤ ਦੇ ਕੋਲ ਆਏ,
ਦੁਰਭਾਸ਼ਾ ਔਰ ਕ੍ਰੋਧ ਬਢਾਇਓ।
ਬੜੇ ਗੁੱਸੇ ਵਿਚ ਦੁਰਭਾਸ਼ਾ ਰਿਖੀ ਨੇ ਗੁੱਸੇ ਵਿਚ ਕ੍ਰੋਧ ਨਾਲ ਇਸ ਤਰ੍ਹਾਂ ਕਿਹਾ,
ਤਪਤ ਚੱਕਰ ਤੇ ਪਿੱਛੇ ਲੱਗਿਓ।
ਦੁਰਭਾਸ਼ਾ ਰਿਖੀ ਅਮਰੀਕ ਦੇ ਅਮਰੀਕ ਰਾਜੇ ਦੇ ਅਮਰੀਕ ਰਾਜੇ ਦੇ ਜਦੋਂ ਘਰ ਆਇਆ ਤੇ ਉਹਨੇ ਵਰਤ ਰੱਖਿਆ ਹੋਇਆ ਸੀ, ਕੋਈ ਜਪ ਯੋਗ ਰੱਖਿਆ ਹੋਇਆ ਸੀ, ਉਹਦਾ ਵਰਤ ਉਹ ਪਾਲਣਾ ਸੀ। ਤੇ ਉਹਨੇ ਜਦੋਂ ਦੁਰਭਾਸ਼ਾ ਰਿਖੀ ਨੂੰ ਵੇਖਿਆ ਤੇ ਉਹਨੇ ਅਰਜ ਕਰ ਦਿੱਤੀ, ਮਹਾਰਾਜ ਮੇਰੇ ਭਾਗ ਚੰਗੇ ਕਿ ਮੈਂ ਸੰਤਾਂ ਨੂੰ ਛਕਾ ਕੇ ਛਕਾਂਗਾ। ਤੇ ਇੰਨੇ ਵਜੇ ਦਾ ਪੰਡਤਾਂ ਨੇ ਟਾਈਮ ਦੱਸਿਆ, ਮਹੂਰਤ ਵਧੀਆ ਦੱਸਿਆ ਵਰਤ ਉਪਾਰਨ ਦਾ, ਵਰਤ ਖੋਲਣ ਦਾ, ਤੇ ਤੁਸੀਂ ਇਸ ਤੋਂ ਪਹਿਲਾਂ ਆਓ ਤੇ ਪਹਿਲਾਂ ਤੁਸੀਂ ਭੋਜਨ ਆਪਣੀ ਰਸਮੀ ਲਾਓ ਤੇ ਮੈਂ ਭਾਗਾਂ ਵਾਲਾ ਆ, ਮੇਰੀ ਸੇਵਾ ਸਵੀਕਾਰ ਕਰੋ। ਤੇ ਉਸ ਦੁਰਭਾਸ਼ਾ ਰਿਖੀ ਨੇ ਜਦੋਂ ਉਹ ਜਾ ਕੇ ਨਦੀ ਤੇ ਨਹਾਤਾ ਤੇ ਉਥੇ ਉਹ ਲੱਗ ਪਿਆ ਜਪ ਤਪ ਕਰਨ, ਉਥੇ ਟਾਈਮ ਲੱਗ ਗਿਆ ਵਾਧੂ। ਤੇ ਇਹਨੇ ਫਿਰ ਗੰਗਾ ਜਲ ਲੈ ਕੇ ਆਪਣਾ ਜਿਹੜਾ ਸਮਾਂ ਸੀ, ਜਿਵੇਂ ਅਸੀਂ ਅਖੰਡ ਪਾਠ ਦਾ ਭੋਗ ਲੇਟ ਨਹੀਂ ਕਰ ਸਕਦੇ, ਭਾਵੇਂ ਉਹ ਘਰ ਵਾਲੇ ਭੋਗ ਵਾਲੇ ਪਹੁੰਚਣ ਭਾਵੇਂ ਨਾ ਪਹੁੰਚਣ, ਸਾਨੂੰ ਉਹਦੇ ਮਿੱਥੇ ਸਮੇਂ ਅਨੁਸਾਰ ਭੋਗ ਪਾਉਣਾ ਹੀ ਪੈਂਦਾ। ਇਸੇ ਤਰੀਕੇ ਨਾਲ ਮਿੱਥੇ ਸਮੇਂ ਅਨੁਸਾਰ ਜਦੋਂ ਉਹਦਾ ਉਹਨੇ ਭੋਗ ਪਾ ਲਿਆ ਤੇ ਵਰਤ ਖੋਲਣ ਵਾਸਤੇ ਪ੍ਰਸ਼ਾਦ ਤੇ ਨਾ ਸਕਿਆ, ਗੰਗਾ ਜਲ ਚਰਨਾਮ੍ਰਿਤ ਜਿਹੜਾ ਸੀ ਉਹ ਥੋੜਾ ਜਿਹਾ ਛਕ ਲਿਆ। ਤੇ ਜਦੋਂ ਇਹ ਲੇਟ ਆਇਆ ਤੇ ਜਦੋਂ ਇਹਨੇ ਪੁੱਛਿਆ ਕਿ ਤੂੰ ਵਰਤ ਖੋਲ ਲਿਆ, ਉਹਨੇ ਆਖਿਆ ਜੀ ਖੋਲ ਲਿਆ, ਤੁਸੀਂ ਲੇਟ ਆਏ। ਤੇ ਉਹਨੇ ਗੁੱਸੇ ਵਿੱਚ, ਇੰਨੇ ਗੁੱਸੇ ਵਿੱਚ ਆ ਕੇ ਆਪਣੇ ਜਟਾਂ ਚੋਂ ਇੱਕ ਲੱਟ ਪੁੱਟ ਕੇ ਧਰਤੀ ਤੇ ਮਾਰ ਕੇ ਇੱਕ ਚੜੇਲ ਪੈਦਾ ਕਰ ਦਿੱਤੀ, ਕਹਿੰਦੀ ਮਾਰ ਦੇ ਰਾਜੇ ਨੂੰ। ਏਦਾਂ ਉਹਨੂੰ ਕਹਿਤਾ ਕਿ ਰਾਜੇ ਨੂੰ ਹੁਣੇ ਮਾਰ ਦੇ। ਉਹ ਚੜੇਲ ਜਦੋਂ ਮਾਰਨ ਲੱਗੀ ਤੇ ਉਹ, ਜਦੋਂ ਅਸੀਂ ਕੋਈ ਵੀ ਧਰਮ ਦਾ ਕੰਮ ਆਰੰਭ ਕਰਦੇ ਹਾਂ ਤੇ ਅਸੀਂ ਇਹ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਆਪ ਸਹਾਈ ਹੋਵੋ, ਰੱਖਿਆ ਸਹਾਇਤਾ ਕਰੋ, ਕਾਰਜ ਨਿਰਵਿਘਨ ਸਮਾਪਤ ਹੋਵੇ। ਤੇ ਸਤਿਗੁਰੂ ਫਿਰ ਧਿਆਨ ਰੱਖਦਾ, ਸ਼ਹੀਦਾਂ ਦਾ ਪਹਿਰਾ ਵੀ ਹੁੰਦਾ, ਸਤਿਗੁਰੂ ਆਪ ਵੀ ਧਿਆਨ ਰੱਖਦਾ। ਤੇ ਜਦੋਂ ਉਹ ਮਾਰਨ ਆਈ ਨਾ ਚੁੜੇਲ, ਹੁਣ ਜਾਪਤਾ ਵੀ ਕੀਤਾ ਸੀ, ਅਰਦਾਸ ਗੁਰੂ ਚਰਨਾਂ ਚ ਪਹਿਲਾਂ ਦੀ ਹੋਈ ਸੀ ਰਾਖੀ ਵਾਸਤੇ ਨਿਰਵਿਘਨ, ਤੇ ਸਤਿਗੁਰ ਸੱਚੇ ਪਾਤਸ਼ਾਹ ਸੁਦਰਸ਼ਨ ਛੱਡਿਆ, ਚੱਕਰ ਸੁਦਰਸ਼ਨ ਕਾਲ ਰੂਪ ਹੋਏ ਪੀ ਹਾਵਲ ਗਰਭ ਗਵਾਇਆ। ਤੇ ਉਸ ਚੜੇਲ ਨੂੰ ਤੇ ਮਾਰਿਆ ਪਹਿਲਾਂ, ਸੁਦਰਸ਼ਨ ਚੱਕਰ ਨੇ ਵੜ ਦਿੱਤਾ, ਟੁਕੜੇ ਕਰ ਦਿੱਤੇ। ਤੇ ਫਿਰ ਦੁਰਭਾਸ਼ਾ ਦੇ ਮਗਰ ਉਹ ਪੈ ਗਿਆ, ਕਹਿੰਦੇ ਠਹਿਰ ਤੇਰੀ। ਤੇ ਜਦੋਂ ਉਹਦੇ ਮਗਰ ਭੱਜਿਆ ਤੇ ਉਹ ਆਪਣੀ ਸ਼ਕਤੀ ਨਾਲ ਤਿੰਨਾਂ ਲੋਕਾਂ ਵਿੱਚ ਗਿਆ, ਤਿੰਨੇ ਲੋਕਾਂ ਵਿੱਚ, ਸਾਰੀਆਂ ਪੁਰੀਆਂ ਵਿੱਚ, ਸਾਰੀਆਂ ਪੁਰੀਆਂ ਵਿੱਚ, ਦੇਵ ਲੋਕ ਵਿੱਚ, ਇੰਦਰਪੁਰੀ, ਬ੍ਰਹਮਪੁਰੀ, ਸ਼ਿਵਪੁਰੀ, ਵਿਸ਼ਨੂਪੁਰੀ, ਸਾਰੀਆਂ ਪੁਰੀਆਂ 'ਚ ਜਦੋਂ ਗਿਆ ਤੇ ਕਿਸੇ ਨੇ ਉਹਦੀ ਸਹਾਇਤਾ ਨਹੀਂ ਕੀਤੀ। ਤੇ ਸਭ ਮਤ ਦੇ ਸਭਨਾਂ ਸਮਝਾਇਆ, ਉਹਨੇ ਆਖਿਆ ਕਿਸੇ ਨੇ ਨਹੀਂ, ਇਹ ਭਗਤ ਦੀ ਹੁਕਮ ਨਾਲ ਆਇਆ ਤੇ ਭਗਤ ਦੀ ਰਾਖੀ ਵਾਸਤੇ ਛੱਡਿਆ ਹੋਇਆ ਸੀ, ਇਹ ਤੂੰ ਉੱਥੇ ਹੀ ਚੱਲ ਜਾ, ਉਹ ਜਾ ਕੇ ਉਹਦਾ ਹੀ ਤਰਲਾ ਲੈ। ਫਿਰ ਆ ਕੇ ਅਮਰੀਕ ਦੇ ਜਦੋਂ ਪੈਰੀ ਪਿਆ ਤੇ ਮਾਰੀ ਦਾ ਅਮਰੀਕ ਛਡਾਇਆ, ਉਸ ਕਾਲ ਚੱਕਰ ਤੋਂ ਫਿਰ ਉਸ ਭਗਤ ਨੇ ਛਡਾ ਲਿਆ। ਭਗਤ ਛਡਾ ਸਕਦਾ, ਸਤਿਗੁਰ ਨੇ ਭੇਜਿਆ ਸੀ ਤੇ ਭਗਤ ਨੇ ਰੋਕ ਲਿਆ। ਭਗਤ ਜੀਵਨ ਦਾਨ ਦੇ ਸਕਦਾ, ਸੰਤ ਭਗਤ ਜੀਵਨ ਦਾਨ ਦੇ ਸਕਦੇ ਆ, ਇਹ ਸਤਿਗੁਰ ਦੀ ਕੀਤੀ ਨੂੰ ਜਵਾ ਵੀ ਸਕਦੇ ਆ, ਮਾਰ ਵੀ ਸਕਦੇ ਆ, ਹਟਾ ਵੀ ਸਕਦੇ ਆ, ਨਿਰੋਗ ਵੀ ਕਰ ਸਕਦੇ ਆ, ਅਰੋਗ ਵੀ ਕਰ ਸਕਦੇ ਆ। ਸਾਡੇ ਇੱਕ ਸੰਤ ਹੁੰਦੇ ਸੀ ਬਾਬਾ ਜਵਾਹਰ ਸਿੰਘ ਜੀ ਮਿਰਜੇ ਵਾਲੀ, ਤੇ ਉਹਨਾਂ ਨੇ ਕਿਸੇ ਪਿੰਡ ਵਿੱਚ ਆਏ ਤੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਸੰਤ ਜੀ ਤੁਹਾਡਾ ਬਹੁਤਿਆਂ ਨਾਲ ਵਿਹਾਰ ਆ, ਲੋਕ ਤੁਹਾਡੇ ਨਾਲ ਬਹੁਤ ਪਿਆਰ ਕਰਦੇ ਆ, ਗਰੀਬ ਲੋਕ ਨੇ, ਤੇ ਸਾਡੇ ਪਿੰਡ ਜੇ ਕਿਤੇ ਖਰਾਸ ਲੱਗ ਜਾਏ ਨਾ ਤੇ ਸਾਰਿਆਂ ਨੂੰ ਦਾਣੇ ਪੀਣ ਦਾ ਸੁੱਖ ਹੋ ਜਾਏ। ਤੇ ਸੰਤਾਂ ਨੇ ਕਿਹਾ ਚਲ ਕੋਈ ਨੀ, ਅਗਰਾਹੀ ਮੈਂ ਕਰ ਲਿਆਉਣਾ ਆਪਣੇ ਪ੍ਰੇਮੀਆਂ ਕੋਲੋਂ, ਸੰਤਾਂ ਭਗਤਾਂ ਕੋਲੋਂ, ਤੇ ਜਗ੍ਹਾ ਤੁਸੀਂ ਦੇ ਦਿਓ। ਪਿੰਡ ਵਾਲਿਆਂ ਨੇ, ਕੋਈ ਪਿੰਡ ਵਿੱਚ ਜਿਹੜੀ ਸ਼ਾਮ ਲਾਟ ਸਾਂਝੀ ਜਗ੍ਹਾ ਪਈ ਸੀ ਨਾ, ਉਹ ਜਗ੍ਹਾ ਜਿਹੜੀ ਸੀ ਉਹਨਾਂ ਨੂੰ ਆਖਿਆ ਕਿ ਚਲੋ ਤੁਸੀਂ ਇੱਥੇ ਲਾ ਦਿਓ। ਤੇ ਜਦੋਂ ਉਹ ਖਰਾਸ ਵੀ ਆ ਗਿਆ, ਪੈਸੇ ਲੱਗ ਕੇ ਜਦੋਂ ਉੱਥੇ ਲਾਉਣ ਲੱਗੇ ਤੇ ਇੱਕ ਪਿੰਡ ਦਾ ਜਿਮੀਦਾਰ ਜਿਹੜਾ ਅੜ ਗਿਆ, ਕਹਿੰਦਾ ਮੇਰਾ ਵੀ ਹਿੱਸਾ ਇਸ ਜਗ੍ਹਾ ਦੇ ਵਿੱਚ, ਮੈਂ ਨਹੀਂ ਲਾਉਣ ਦਿੰਦਾ, ਕਰ ਲਓ ਜੋ ਕਰਨਾ। ਅੜ ਗਿਆ, ਬਹੁਤ ਯਤਨ ਹੋਇਆ, ਉਹ ਨਹੀਂ ਲਾਉਣ ਦਿੱਤਾ ਉਹਨੇ। ਜਦੋਂ ਨਹੀਂ ਲਾਉਣ ਦਿੱਤਾ ਤੇ ਸੰਤ ਕਹਿੰਦੇ ਜਾ ਹੋਏ ਕੋੜੀਆ, ਸੁੱਖ ਤੇ ਸਾਰਿਆਂ ਨੂੰ ਹੋਣਾ ਸੀ, ਕੋੜ ਹੋ ਗਿਆ ਉਹਦੇ ਉਹਨੂੰ ਕੋੜ ਹੋ ਗਿਆ, ਉਹਦੇ ਬੱਚੇ ਵੀ ਸਾਰੇ ਕੋੜੀ ਜੰਮੇ, ਸਾਰੇ ਪਰਿਵਾਰ ਦੇ ਜਿੰਨੇ ਬੱਚੇ ਪੈਦਾ ਗਾਂ ਹੋਣ ਸਭ ਕੋੜੀ। ਜਦੋਂ ਉਹ ਕੋੜੀ ਸਾਰਾ ਪਰਿਵਾਰ ਹੋ ਗਿਆ, ਫਿਰ ਵਿਆਹ ਨਾ ਹੋਵੇ। ਤੇ ਜਦੋਂ ਉਹਨਾਂ ਦੀਆਂ ਬੀਬੀਆਂ ਨੇ ਜਦੋਂ ਮਿੰਤਰਲਾ ਸੰਤਾਂ ਦਾ ਕੀਤਾ, ਸੰਤ ਜੀ ਕਿਰਪਾ ਕਰੋ, ਅਸੀਂ ਬੜੇ ਦੁਖੀ ਹਾਂ ਤੇ ਬੱਚੇ ਵਿਆਹ ਵੀ ਜਾਣ ਤੇ ਕੋੜ ਵੀ ਦੂਰ ਹੋ ਜਾਏ। ਸੰਤਾਂ ਨੇ ਕਿਹਾ ਚੰਗਾ ਫਿਰ ਕੋੜ ਮੈਂ ਲੈ ਲੈਣਾ। ਕੋੜ ਆਪਣੇ ਸਰੀਰ ਤੇ ਲੈ ਲਿਆ, ਆਪਣੀ ਭੈਣ ਦਾ ਲੜਕਾ, ਆਪਣੀ ਭੈਣ ਦੀ ਲੜਕੀਆਂ ਦੇ ਉਹਦੇ ਨਾਲ ਵਿਆਹ ਦਿੱਤੇ। ਸੰਤ ਇਸ ਤਰ੍ਹਾਂ ਵੀ ਕਰ ਸਕਦੇ ਆ, ਬਦਲ ਸਕਦੇ ਆ, ਕੀਤੀ ਹੋਈ ਨੂੰ ਬਦਲ ਸਕਦੇ ਆ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿ ਰਹੇ ਕਿ ਸੰਤ ਇਸ ਤਰ੍ਹਾਂ ਕਰ ਸਕਦੇ ਆ।
जरत अंग और डर कर भाग्यो। तप्त चक्कर ते पीछे लाग्यो।
हाँ, अमरीश राज दी ही हाले गल चलदी पई आ, ते मैं ते सारी सुना बैठा सी, पर कवि जी इस तरह लिख रहे आ कि जदों फिर ओ दे चक्कर पिछे भजे आ ते ओ डरदा अगे भज पिया।
जर ते अंग और डर कर भाग्यो।
ओ जेड़ा चक्कर सी ना, ओ अग सुट रहा सी, ते ओ अग दे सेक दे नाल डरदा सड़दा भी आ, सेक भी लगदा ते अगे डरदा भजदा भी आ।
शश सविता नह राख्यो जिशनु।
जिन्नू कोई शक्ति नहीं रोक सकती भैन बाणी दी जप तप दी।
द्रोहन ग्रीश गयो टिग बिष्णु।
ना देवते हटा सके ना ना होर, ते फिर ए विष्णु भगवान दे कोल बैकुंठ विच चले गए।
एक शेन राख सक्यो ना को,
ते ओ भी एक शेन उस अग वरदी इस दर्शन पिछे गुस्से विच आ रहा चीरन वास्ते, ते अग दे चंग्याड़े भी उत्ते डिगदे पए, ते उन्हां भी विष्णु भगवान ने आखा ना 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 मेरे वस दी गल नहीं है, ए भगत दा लाया होया तेरे पिछे आया, उत्थे ही चले जा।
पूप शरण आयो पुन सो।
तिन्ना लोकां विच सब थावां ते सारियां पुरियां च भजदा भजदा, फिर सारिया ने मत दे सबना समझाया, ते फिर उत्थे ही अमरीश राजे दे चरणां विच आ गया दुर्वासा रिखी।
जरत चक्कर ते ताहे उबारा।
ओ चक्कर दे सेक ना सरदे नू बचा लिया फिर उन्हें।
यो संतन की सिफत अपारा।
संतां दी बड़ी भारी सिफत है भई इसे तरीके दे नाल।
दोहरा करनो एक अंकार जो संत सुहेत हटाए।
सतगुर सच्चे पातशाह है ते अकाल पुरख एक आ, पर ओ संतां दी रक्षा वास्ते आया हुंदा, ते जेड़ा संतां नू दुखी करदा ना ओदे ते फिर ओदी करोपी हो जांदी है। संत ही ओनू संत ओनू फिर जीवन दान दे दन ते दे दन, सतगुर नहीं फिर ओदा लिहाज करदा।
संतन के जो बचन है कोई न सकह मिटा।
संतां दे बचना नू कोई नहीं मिटा सकदा।
चौपाई गुण खानी के बैनन सुन के।
अकाल पुरख सतगुरु नानक देव सच्चे पातशाह दी रचना तो ये बचन सुन के।
बंधन करे चरण गुर गुण के।
सतगुरां दे उन्हां चरणां ते नमस्कार कर देने सारे।
पीर निजाम दीन कर जोरी।
दोवें हाथ जोड़ के पीर निजाम दीन ने
बोलियो है कहवाय कर दीन बहोरी।
फिर दूजी वारी बड़ा दीन बड़ी निम्रता दे नाल बड़ी श्रद्धा प्रेम सत्कार नाल बोलिया।
सब ही शरण तुम्हारी आए।
हे गुरु नानक देव हे खुदाए, सारे असी तुहाडी शरण विच आए आ।
अब पुन कुंचर दे हो जीवा।
ते हुण तुसी एक वारी फिर कृपा करके साथी नू जीवन दान दे दियो।
त्वा खुदाए मैं भेद न को।
ते तुहाडे विच ते अकाल पुरख विच कोई भेद नहीं, कोई फर्क नहीं है।
चाहो जो और मैं कर हो सो।
जो चाहो ओ हिरदे विच ओ हुणे हो तत सिन हो सकदा।
बोले प्रभ उठो मरदाना।
फिर दया दे कार सतगुरु निम्रता विच दया दे विच आ गए। सतगुरु होए दयाल ता शरदा बोलिए पीर। एदा दे संत साधु हुंदे जिहड़ा दूजे दा भला दूजे नू जीवन दान देने वाले परोपकारी कह सकदे इन्हां नू, ते उहने जदों फिर निम्रता सहित मिंतरला कीता ते सतगुरां ने मरदाने नू फिर बचन कर दिता।
शिर कहो जल तुम ले निज पाना।
अपने हत्थां विच लै के पानी एदे उत्ते छिड़क दे।
कहे पीर के अब ही वारी।
अब की हुण ऐस वारी पीर दे कहते, पीर दे कहते सतगुर जिवें कहंदे कि तेरी ओ बाबा ओ तू हथ दाढ़ी अपने हथां विच फड़ के जदों सानू कहिंदा सतगुरु राम सिंह जी कहिंदे सी ना, ते फिर साडे कोलों तेरा बचन नहीं मोड़िया जांदा। इदां साडे नामधारी पंथ विच ऐसे संत साधु होए, इत्थे मेरे वेखण दी गल है संत हरनाम सिंह जी, आप सारिया ने उन्हां दा दर्शन मिले कीता, नाल ही इत्थे डेरा हुंदा सी, लंगर दी सेवा करनी, हर वेले सोध रखनी, वरनी हवन भी कर देना, आया नू भजन दे देना, माशराब छडा के आया नू प्रशादा पानी भी छकाउणा, शरदाई छकाउणी, आदर देना, रहण वास्ते जगह देनी, अपने बच्चियां नाल वध प्यार करना, ते ओ ਸੇਵਾ ਕਰਦੇ ਸੀ ਲੰਗਰ ਦੀ, ਸਾਧ ਸੰਗਤ ਦੀ, ਸਾਧੂਆਂ ਨੂੰ ਉਹਨਾਂ ਦੇ ਹੁੰਦਿਆਂ ਫਿਕਰ ਨਹੀਂ ਸੀ। ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਬਚਨ ਕਹਿ ਦਿੱਤਾ ਜਦੋਂ ਸੰਤਾਂ ਨੇ ਹੱਥ ਜੋੜ ਕੇ ਇਹਦਾ ਆਖਿਆ, ਸੱਚੇ ਪਾਤਸ਼ਾਹ ਇਹ ਕਾਰਜ ਕਰਨੀ ਆ, ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਅੱਜ ਨਾ ਕਰਿਆ ਕਰੋ, ਤੁਸੀਂ ਮੈਨੂੰ ਉਦਾਂ ਹੀ ਕਿਹਾ ਕਰੋ, ਤੁਸੀਂ ਜੋ ਕਹੋਗੇ ਉਹ ਮੈਂ ਉਸੇ ਵੇਲੇ ਕਰਨ ਨੂੰ ਤਿਆਰ ਹਾਂ। ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕੀਤਾ ਸੀ ਕਿ ਸੰਤਾਂ ਭਗਤਾਂ ਦਾ ਕਿਹਾ ਸਤਿਗੁਰੂ ਨਹੀਂ ਮੋੜ ਸਕਦਾ। ਤੇ ਦੂਸਰੇ ਥਾਂ ਤੇ ਅਸੀਂ ਭੈਣੀ ਸਾਹਿਬ ਰਹਿੰਦਿਆਂ ਹੋਇਆਂ ਜਿਹੜਾ ਕੰਮ ਕਿਸੇ ਦੇ ਕਹਿ ਤੇ ਨਹੀਂ ਹੁੰਦਾ ਸੀ, ਤੇ ਪੰਡਿਤ ਜੀ ਨਾਲ ਸਤਿਗੁਰਾਂ ਦਾ ਬਹੁਤ ਪਿਆਰ ਸੀ, ਬੀਬੀਆਂ ਵੀ ਭਾਈ ਵੀ, ਜਦੋਂ ਵੇਖਿਆ ਨਾ ਕੰਮ ਹਲ ਗਿਆ ਹੋ ਨਹੀਂ ਰਿਹਾ ਤੇ ਹੋਣਾ ਤਾਂ ਆ ਜੇ ਪੰਡਿਤ ਜੀ ਨੂੰ ਕਿਹਾ ਤੇ ਜਦੋਂ ਪੰਡਿਤ ਜੀ ਨੇ ਜਾਣਾ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿਓ ਜੋ ਵੀ ਤਰਲਾ ਉਹਨਾਂ ਲੈਣਾ, ਸੱਚੇ ਪਾਤਸ਼ਾਹ ਨੇ ਉਸ ਵੇਲੇ ਕਹਿ ਦੇਣਾ ਕਿ ਤੁਹਾਡਾ ਕਹਿਆ ਨਹੀਂ ਮੋੜ ਸਕਦੇ, ਚੰਗਾ ਫਿਰ ਜੇ ਤੁਸੀਂ ਕਹਿੰਦੇ ਤੇ ਫਿਰ ਜਿੱਦਾਂ ਤੁਹਾਡੀ ਮਰਜ਼ੀ ਉਦਾਂ ਹੋ ਜਾਏਗਾ। ਮੇਰੇ ਕਹਿਣ ਤੋਂ ਭਾਵ ਸਤਿਗੁਰਾਂ ਨੇ ਕਿਹਾ ਕਿ ਹੁਣ ਇਸ ਵਾਰੀ ਪੀਰ ਦੇ ਕਹਿ ਤੇ ਹਾਥੀ ਨੂੰ ਜਿੰਦਾ ਕਰਨ ਲੱਗੇ ਆ।
ਦੇਹ ਜਿਵਾਏ ਮਰਿਓ ਗਜ ਪਾਰੀ,
ਮਰੇ ਹੋਏ ਉਸ ਹਾਥੀ ਨੂੰ ਫਿਰ ਜਿੰਦਾ ਕਰ ਦਿੱਤਾ, ਭਾਵੇਂ ਕੋਈ ਪੀਰ ਹੋਏ, ਫਕੀਰ ਹੋਏ, ਗੁਰੂ ਨਾਲ ਜੁੜਿਆ ਹੋਏ, ਭੈਣ ਬਾਣੀ ਕਰਨ ਵਾਲਾ ਹੋਏ, ਤੇ ਉਹਦਾ ਕਹਿਣਾ ਸਤਿਗੁਰੂ ਨਹੀਂ ਮੋੜਦੇ। ਉੱਥੇ ਜਾਤੀ ਦਾ ਕੋਈ, ਜਾਤੀ ਦੀ ਕੋਈ ਗੱਲ ਨਹੀਂ ਹੈ, ਕਿਹੜੀ ਜਾਤੀ ਦਾ, ਕਿਹੜੇ ਧਰਮ ਦਾ ਇਹ ਸੰਤ ਭਗਤ ਹੈ, ਇਹ ਕੋਈ ਗੱਲ ਨਹੀਂ ਹੈ। ਜਿੱਥੇ ਨਿਮਰਤਾ ਆ, ਜਿੱਥੇ ਪਿਆਰ ਆ, ਜਿੱਥੇ ਸ਼ਰਧਾ ਆ, ਉਹ ਸਤਿਗੁਰੂ ਨਾਲ ਜੁੜਿਆ ਹੋਇਆ ਕਿਸੇ ਰੂਪ ਵਿੱਚ ਵੀ ਭਾਵੇਂ ਹੋਵੇ, ਭਾਵੇਂ ਕੋਈ ਜੀਵ ਵੀ ਹੋਵੇ। ਤੇ ਜਿੱਥੇ ਮਾਣ ਅਹੰਕਾਰ ਆ, ਉਹ ਸਤਿਗੁਰਾਂ ਤੋਂ ਬਹੁਤ ਦੂਰ ਆ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਖਿਆ ਕਿ ਹੁਣ ਇਸ ਵਾਰੀ ਪੀਰ ਦੇ ਆਖੇ ਤੇ ਮਰਦਾਨਿਆ ਤੂੰ ਪਾਣੀ ਛਿੜਕ ਦੇ।
ਦੋਹਰਾ ਉਠਤ ਭਇਓ ਤਤਕਾਲ ਪੁੰਨ, ਜਲ ਲੈ ਕੇ ਸਤਨਾਮ।
ਉਸੇ ਵੇਲੇ ਮਰਦਾਨਾ ਉੱਠਿਆ, ਪਾਣੀ ਹੱਥ ਵਿੱਚ ਲੈ ਕੇ, ਆਹ ਜਿਹੜਾ ਤੁਸੀਂ ਨਾਮ ਜਪਦੇ ਆ ਸੱਚਾ ਨਾਮ,
ਸ਼ਿਰਕੇ ਤੇ ਜੀਵਿਓ ਤੁਰਤ ਜੋ ਕੁੰਚਰ ਅਭਿਰਾਮ।
ਮਰਿਆ ਹੋਇਆ ਹਾਥੀ ਪਾਣੀ ਦਾ ਛਿੱਟਾ ਪੈਂਦਿਆਂ ਸਾਰ ਹੀ ਜਿੰਦਾ ਹੋ ਗਿਆ। ਮੈਂ ਕਦੀ ਕਦੀ ਇੱਥੇ ਗੱਲ ਕਰਦਾ ਹੁੰਦਾ, ਮੜੀਆਂ ਦੇ ਵਿੱਚ ਭਗਤ ਨਾਮਦੇਵ ਜੀ ਬੈਠੇ ਨਾਮ ਸਿਮਰਨ ਕਰ ਰਹੇ ਸੀ, ਕੋਈ ਬੰਧਨ ਨਹੀਂ ਸੀ, ਕੋਈ ਇੱਛਾ ਵੀ ਨਹੀਂ ਸੀ, ਇੱਕ ਰਸ ਬਿਰਤੀ ਸੀ, ਨਾਮ ਦਾ ਰਸ ਹੀ ਲੈ ਰਹੇ ਸੀ। ਇੱਕ ਨੌਜਵਾਨ ਬੀਬੀ ਦਾ ਪਤੀ ਚੜ੍ਹਾਈ ਕਰ ਗਿਆ ਤੇ ਉਹਦੇ ਬਾਰੇ ਫਿਰ ਉਹਨੂੰ ਜਾਣਕਾਰੀ ਦਿੱਤੀ ਗਈ ਕਿ ਜੇ ਨਾਲ ਸਤੀ ਹੋ ਜਾਏਗੀ ਤੇ ਤੈਨੂੰ ਅੱਗੇ ਥਾਂ ਮਿਲ ਜਾਏਗਾ, ਨਹੀਂ ਤੇ ਲੋਕ ਏਦਾਂ ਤਾਨੇ ਮਿਲੇ ਦੇ ਕੇ ਤੇਰਾ ਜੀਵਨ ਬਦਤਰ ਕਰ ਦੇਣਗੇ, ਨਾ ਮਾਪਿਆਂ ਦੇ ਘਰ ਜਾਗਾ, ਨਾ ਸਹੁਰਿਆਂ ਘਰ ਜਾਗਾ, ਆਪਣੀ ਜ਼ਿੰਦਗੀ ਦਾ ਨਿਰਵਾਹ ਕਿੱਦਾਂ ਕਰਨਾ ਕਮਾਈ ਕਰਕੇ, ਤੇ ਲੋਕਾਂ ਦੇ ਤਾਨੇ ਮਿਲੇ, ਖਸਮਾਂ ਨੂੰ ਖਾਣੇ, ਕਲੈਸ਼ਨ ਇੱਕ ਲੈਣੀ, ਪਤਾ ਨਹੀਂ ਕੀ ਲੋਕਾਂ ਨੇ ਕਹਿਣਾ, ਤੇ ਉਹ ਸਾਰੇ ਤਾਨੇ ਸਹਿਣੇ ਪੈਣਗੇ, ਤੇ ਇਹਦੇ ਨਾਲੋਂ ਚੰਗਾ ਤੇ ਤੂੰ ਸੜ ਕੇ ਮਰ ਜਾ। ਤੇ ਉਹ ਬੀਬੀ ਆਪਣੇ ਪਤੀ ਦੇ ਉਸ ਨੜੋਏ ਦੇ ਨਾਲ ਸਤੀ ਹੋਣ ਵਾਸਤੇ ਸੁਹਾਗ ਵਾਲਾ ਜੋੜਾ ਪਾ ਕੇ, ਕੱਪੜੇ ਪਾ ਕੇ, ਚੂੜਾ ਵਗੈਰਾ, ਮਹਿੰਦੀ, ਸੰਧੂਰ ਵਗੈਰਾ, ਸਾਰਾ ਕੁਛ ਜਿਵੇਂ ਵਿਆਹ ਤੇ ਬੀਬੀਆਂ ਤਿਆਰੀ ਕਰਦੀਆਂ ਉਦਾਂ ਦੀ ਤਿਆਰੀ, ਤੇ ਉਹ ਨਾਲ ਸਤੀ ਹੋਣ ਵਾਸਤੇ ਜਾ ਰਹੀ ਹੈ, ਸੰਧੌਰਾ ਨਾਰੀਅਲ ਵਗੈਰਾ ਸਮੱਗਰੀ ਹੱਥ 'ਚ ਲਈ ਹੋਈ ਹੈ। ਰਸਤੇ ਵਿੱਚ ਜਾਂਦਿਆਂ ਜਾਂਦਿਆਂ ਉਹਦੇ ਮਨ ਵਿੱਚ ਵਿਚਾਰ ਆਈ ਕਿ ਬਚਪਨਾਂ ਤੇ ਇੱਦਾਂ ਹੀ ਚਲ ਗਿਆ, ਖੇਡਦਿਆਂ ਖੋਡਦਿਆਂ ਹੀ, ਛੋਟੇ ਛੋਟਿਆਂ ਦਾ ਹੀ ਉਦੋਂ ਵਿਆਹ ਹੋ ਜਾਂਦਾ ਸੀ। 12 ਬਰਸ ਬਾਲਪਨ ਬੀਤੇ, 20 ਬਰਸ ਕੁਛ ਤਪ ਨਾ ਕੀਓ, ਨਾ ਕੋਈ ਜਪ ਤਪ ਹੋ ਸਕਿਆ, ਸਮਾਂ ਸਾਰਾ ਹੀ ਜ਼ਿੰਦਗੀ ਦਾ ਲੰਘ ਗਿਆ, ਤੇ ਹੁਣ ਮੈਂ ਸੜ ਕੇ ਮਰ ਜਾਣਾ, ਅਗਲੇ ਬੰਨੇ ਪਤਾ ਨਹੀਂ ਕਿਹੜੀਆਂ ਜੂਨਾਂ 'ਚ ਪਵਾਂਗੀ, ਕੀ ਮੇਰਾ ਹਾਲ ਹੋਏਗਾ, ਤੇ ਮੈਨੂੰ ਕੁਛ ਵੀ ਸਮਾਂ ਨਹੀਂ ਮਿਲਿਆ ਆਪਣੇ ਜੀਵਨ ਦਾ ਲਾਹਾ ਲੈਣ ਦਾ। ਤੇ ਉਹਦੇ ਮਨ ਵਿੱਚ ਇੱਕ ਗੱਲ ਆ ਗਈ ਜਿਹੜੀ ਉਹਨੇ ਕਦੀ ਸੁਣੀ ਸੀ ਕਿ ਜੇ ਕੋਈ ਸੰਤ ਸਾਧੂ ਮਿਲ ਜਾਏ ਤੇ ਮੈਂ ਉਹਦਾ ਦਰਸ਼ਨ ਕਰ ਲਵਾਂ, ਸੰਤ ਕਾ ਦਰਸ਼ ਪੂਰਨ ਇਸ਼ਨਾਨ, ਸੰਤ ਕਿਰਪਾ ਤੇ ਜਪੀਏ ਨਾਮ, ਸੰਤ ਦਾ ਦਰਸ਼ਨ ਜਿਹੜਾ ਇਹ ਬੜਾ ਵੱਡਾ ਸੁਖਦਾਈ ਹੁੰਦਾ। ਤੇ ਬੀਬੀ ਦੇ ਮਨ 'ਚ ਆ ਗਿਆ ਮੈਨੂੰ ਜਾਂਦਿਆਂ ਜਾਂਦਿਆਂ ਮਰਦੀ ਵਾਰੀ ਅਖੀਰ ਵੇਲੇ ਕੋਈ ਸਾਧੂ ਦੇ ਹੀ ਦਰਸ਼ਨ ਹੋ ਜਾਣ, ਤੇ ਮੈਂ ਉਹਨਾਂ ਦੇ ਚਰਨ ਪਰਸ ਲਵਾਂ, ਉਹਨਾਂ ਦੇ ਚਰਨਾਂ ਨਾਲ ਲਾ ਕੇ ਆਪਣੇ ਚੋਲੇ ਨੂੰ ਪਵਿੱਤਰ ਕਰ ਲਵਾਂ। ਸੰਤਾਂ ਦੇ ਪੈਰੀ ਹੱਥ ਲਾਉਣ ਦੇ ਨਾਲ ਸਾਰੇ ਪਾਪ ਸਰੀਰ ਦੇ ਨਸ਼ਟ ਹੋ ਜਾਂਦੇ, ਸਰੀਰ ਪਵਿੱਤਰ ਹੋ ਜਾਂਦਾ, ਤੇ ਮੈਂ ਉਹਨਾਂ ਦੀ ਧੂੜੀ ਲੈ ਕੇ ਮੱਥੇ ਤੇ ਲਾ ਲਵਾਂ, ਮੈਨੂੰ ਏਦਾਂ ਦਾ ਸੁਭਾਗ ਸਮਾਂ ਮਿਲ ਜਾਏ। ਇਹ ਸੋਚਦਿਆਂ ਸੋਚਦਿਆਂ ਜਦੋਂ ਉਹ ਮੜੀਆਂ 'ਚ ਪਹੁੰਚੀ, ਚਿਖਾ ਵਾਲੇ ਚਿਖਾ ਚਿਣ ਲੱਗ ਪਏ, ਸਭ ਦਾ ਧਿਆਨ ਉੱਧਰ ਹੋ ਗਿਆ, ਤੇ ਉਹਦੇ ਭਾਗਾਂ ਨੇ ਥੋੜਾ ਜਿਹਾ ਉਹਨੂੰ ਮੌਕਾ ਦੇ ਦਿੱਤਾ। ਤੇ ਉਹ ਜਦੋਂ ਇੱਧਰ ਦੇਖਿਆ ਤੇ ਉੱਥੇ ਉਹ ਭਗਤ ਨਾਮਦੇਵ ਜੀ ਬੈਠੇ ਨਾਮ ਸਿਮਰਨ ਕਰ ਰਹੇ ਸੀ, ਮਾਲਾ ਫੇਰ ਰਹੇ ਸੀ, ਇਹਦੀ ਨਿਗਾਹ ਪੈ ਗਈ, ਅੱਖ ਬਚਾ ਕੇ ਸਾਰਿਆਂ ਦੀ, ਨੌਜਵਾਨ ਸੀ ਇਸਤਰੀ, ਤੇ ਜਾ ਕੇ ਜਦੋਂ ਝਾਂਜਰਾ ਵਗੈਰਾ ਗਹਿਣੇ ਪਾਏ ਹੋਏ ਸੀ ਸਾਰੇ, ਤੇ ਉਹ ਆਪਣੀ ਬਿਰਤੀ ਦੇ ਇਕਾਗਰ ਕਰਕੇ ਨਾਮ ਜਪ ਰਹੇ ਸੀ, ਜਦੋਂ ਗਹਿਣਾ ਦੀ ਆਵਾਜ਼ ਆਈ ਤੇ ਉਹਨਾਂ ਨੇ ਜਦੋਂ ਨੇਤਰ ਖੋਲੇ ਤੇ ਵੇਖਿਆ ਕਿ ਜਿਵੇਂ ਹੁਣੇ ਤਾਜ਼ਾ ਵਿਆਹ ਕਰਾ ਕੇ ਕੋਈ ਬੀਬੀ ਆਈ ਹੈ, ਤੇ ਉਹ वर लैण वास्ते आई है, कोई असीस लैण आई है। हुण ते सानू असीस लैणी भुल गई कि माता दी असीस भी लैणी, पिता दी असीस भी लैणी है, साधु संतां दी असीस भी लैणी है। हुण ते सानू मखौल ते टिचरां रह गईआं, हुण किहदे कोल असीस आ, नाले लैणी किहने, नाले लोड़ किहनूं आ। इह गल्लां हुण जा रहीआं, कोई भागां वाले होणगे जिन्हां दे मन विच अजे वी इह गल आ कि माता पिता दी असीस लैणी है, सेवा करके खुशी लैणी है। ते ओ साधु ने सोचा कि यह बीबी मेरे को विआह करा के आई है, ते असीस लैण वास्ते आई है। ते नामदेव जी ने बिना सारा कुछ सोचिया इधर उधर निगाह मारिया कह दिता, पुत्र सुहागवती हो, कि विआह होके आया तो यदा मतलब तुम पति का सुख मिले, सुहागवती हो। साडी दादी नूं जो साडी मां ने मत्था टेकना तो उन्हें कहना बुढ़ सुहागण हो, मरदिया तक अखीर तक तेनू पति का साया तेरे सिर ते रवे, ते तेनू पति का सुख बनिया रवे, बुढ़ सुहागण। ते उन्हें असीस दे दी कि सुहागवती हो। ते बीबी कहती जी मैनू चंगी तरह समझ नहीं आई, तुसी की कहा, एक बार होर बचन करियो जिहड़ा पहला कहा सी। कहते बेटा पुत्र मैं क्या सुहागवती हो। तो वह फिर कहती है जी वह की होंगे सुहाग की होंगे ते वती की होंगी है। तो वह फिर कहती है जी सुहाग तेरा पति ते तेनू आखिरी समय तक बुढ़े होंदिया तक तेरे ते ओदा हाथ रवे, ओदा प्यार तेरे नाल बनिया रवे, तेनू ओदा सुख प्राप्त होवे, ओदी कमाई तू खावे, उस सुख नू तू भोगे। मैं ये गल कही है तेनू पति दा सुख मिले, सुहागवती हो, मैं ये गल कही है। अच्छा ते ए फिर तुसी गल कह दिती है, ये गल तुसी वेख के नहीं कहा मेरा सुहाग ते ओ देखो चिखा विच चिणन लगे है। ते फिर नामदेव नूं गल कहनी पई, नहीं बेटा मैं जान के नहीं किया, सोच के भी नहीं किया, अचानक निकल गया मूंह। हुण पल्ला छड़ाउण दी गल कीती कि मैं जान के नहीं किया, अचानक निकल गया, ते मैं वेख्या नहीं आसे पासे कि मरियां च बैठा, ते लोग इन्ने कहदे वास्ते इकट्ठे होए इत्थे क्यों आए हैं, अचानक निकल गया। ते बीबी कहिंदी जे अचानक निकल गया ते अचानक निकलिया बचन ते सच्चा हुंदा, ते फिर तुसीं जरूर मेरे ते पाल पुकार करो, तुसीं उठ के उत्थे चलो मेरे ते कृपा। बीबी चरणा ते ढह पई, रोण लग पई कि जरूर ये कृपा करो, तुहाडी रसना तो अचानक बचन निकलिया, तुसीं भजन करन वाले आ, नाम जपन वाली रसना ते सतगुरु दा वास हुंदा, ते इन्नी कृपा जरूर मेरे ते पार पकार करो। उहने मिंतरला करके साधु नूं उठा लिया। ते उस तों नामदेव जी अपना कमंडल गड़वा लै के गए, जदों गड़वा जल वाला जिहड़ा कोह रखे भजन करदे पए सी ਉਹ ਜਦੋਂ ਲੈ ਕੇ ਗਏ ਤੇ ਜਾ ਕੇ ਆਖਿਆ, ਹੇ ਸੱਚੇ ਪਾਤਸ਼ਾਹ ਜੇ ਤੂੰ ਮੇਰੀ ਰਸਨਾ ਤੋਂ ਕਢਾਇਆ ਤੇ ਤੂੰ ਹੀ ਇਹਨੂੰ ਜੀਵਨ ਦਾਨ ਦੇ। ਪਾਣੀ ਦਾ ਛੱਟਾ ਪੈਂਦਿਆਂ ਸਾਰੀ ਉਹ ਮੁਰਦਾ ਉੱਠ ਬੈਠਾ, ਅੱਜ ਵਾਂਗੂ ਨਹੀਂ ਸੀ ਕਿ ਜਿਨ੍ਹਾਂ ਦਾ ਮਰਿਆ ਉਹ ਹੀ ਜਾਣ। ਉਦੋਂ ਇਹਨੂੰ ਅਕਾਲ ਪੁਰਖ ਦਾ ਹੁਕਮ ਮੰਨ ਕੇ ਜਿਹਨੂੰ ਕੰਨ ਵਿੱਚ ਸੁਣਨ ਨੂੰ ਮਿਲਦਾ ਸੀ ਕਿ ਫਲਾਣੇ ਪਿੰਡ ਵਿੱਚ ਫਲਾਣੇ ਦਾ ਚੜ੍ਹਾਈ ਕਰ ਗਿਆ, ਕਈਆਂ ਪਿੰਡਾਂ ਦੇ ਲੋਕ ਸਾਰਾ ਪਰਿਵਾਰ ਆਉਂਦੇ ਸੀ, ਬੀਬੀਆਂ ਭਾਈ ਬੱਚਿਆਂ ਸਮੇਤ ਆ ਜਾਂਦੇ ਸੀ ਕਿ ਉਹਨਾਂ 'ਚ ਰੱਬ ਦਾ ਨਾਮ ਚੇਤੇ ਹੋਏਗਾ ਅਤੇ ਨਾਲੇ ਅਕਾਲ ਪੁਰਖ ਦੇ ਹੁਕਮ ਦੀ ਆਦਰ ਹੋਏਗਾ, ਸਤਿਕਾਰ ਹੋਏਗਾ, ਅਤੇ ਉਸ ਹੁਕਮ ਨੂੰ ਮੰਨਦੇ ਸੀ ਅਤੇ ਉਹਦਾ ਆਦਰ ਕਰਦੇ ਸੀ, ਸਨਮਾਨ ਵਾਸਤੇ ਉਹਨੂੰ ਵਿਦਾ ਕਰਨ ਜਾਂਦੇ ਸੀ। ਬਹੁਤ ਲੋਕ ਇਕੱਠੇ ਹੋਏ ਜਦੋਂ ਉਹਨਾਂ ਨੇ ਇਸ ਤਰ੍ਹਾਂ ਵੇਖਿਆ ਕਿ ਹੈ ਨਾਮਦੇਵ ਨੇ ਇਸ ਭਗਤ ਨੇ ਜਵਾ ਦਿੱਤਾ ਮੁਰਦਾ, ਬੜੀ ਸਿਫਤ ਹੋਈ ਪਿੰਡਾਂ ਸ਼ਹਿਰਾਂ ਵਿੱਚ। ਮੈਂ ਗੱਲ ਕਰਦਾ ਨਾਮ ਜਪਣ ਵਾਲਿਆਂ ਦੀ ਰਸਨਾ 'ਤੇ ਸਤਿਗੁਰੂ ਦਾ ਵਾਸ ਹੁੰਦਾ, ਤੁਸੀਂ ਨਾਮ ਜਪਣ ਵਾਲਿਆਂ ਸਾਰੇ ਮੇਰੇ ਵਰਗਿਆਂ ਨੂੰ ਅਸੀਸ ਦਿਆ ਕਰੋ ਕਿ ਸੱਚੇ ਪਾਤਸ਼ਾਹ ਦੇ ਅਸੀਂ ਕਹਿਣ ਵਾਲੇ ਨਾ ਰਹਿ ਜਾਈਏ, ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਅਤੇ ਜੋ ਕਹਿ ਰਹੇ ਹਾਂ ਉਹ ਕਮਾਈਏ ਵੀ, ਅਤੇ ਜਿੱਦਾਂ ਦੇ ਅਸੀਂ ਬਣੇ ਹੋਏ ਹਾਂ ਸਾਨੂੰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਤੁਹਾਡੇ ਸਾਰਿਆਂ ਦੀ ਅਸੀਸ ਮਿਲੇ ਕਿ ਅਸੀਂ ਉੱਦਾਂ ਦੇ ਬਣੀਏ, ਸਤਿਗੁਰਾਂ ਨੂੰ ਪ੍ਰਵਾਨ ਹੋ ਜਾਈਏ, ਸਗਲਾਂ ਦਾ ਹਰਦ ਅਸੀਂ ਇਸ ਤਰ੍ਹਾਂ ਦਾ ਕਰੀਏ ਜਿਹੜਾ ਸਾਧ ਸੰਗਤ ਨੂੰ ਸਗਲਾਂ ਦੇ ਨਾਲ ਜੋੜ ਦੇਵੇ, ਸਾਧ ਸੰਗਤ ਨੂੰ ਲੋਕ ਦੇ ਅਤੇ ਪ੍ਰਲੋਕ ਦੇ ਸੁੱਖ ਦੇਵੇ, ਉਹ ਇੱਥੋਂ ਬਚਨ ਨਿਕਲਣ ਅਤੇ ਉਹ ਅਗਲੇ ਬੰਨੇ ਮੰਨੇ ਜਾਣ। ਇੱਦਾਂ ਦੀ ਅਸੀਸ ਤੁਹਾਡੀ ਰਸਨਾ ਤੋਂ ਮਿਲੇ, ਤੁਸੀਂ ਨਾਮ ਜਪਣ ਵਾਲੇ ਹਾਂ, ਅਤੇ ਸਾਡਾ ਜੀਵਨ ਵੀ ਸਫਲ ਹੋ ਜਾਏ ਅਤੇ ਉਹਦਾ ਫਾਇਦਾ ਸੁਣਨ ਵਾਲਿਆਂ ਨੂੰ ਵੀ ਹੋਵੇ, ਅਤੇ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਮੈਂ ਇਹ ਇੰਨੇ ਬਚਨ ਕਰਕੇ ਇੰਨਾ ਕੁਛ ਕਹਿ ਕੇ ਮੈਂ ਖਿਮਾ ਮੰਗਦਾ, ਬੋਲਦਿਆਂ ਵਾਧਾ ਘਾਟਾ ਹੋ ਗਿਆ ਹੋਵੇ ਅਤੇ ਮਾਫ਼ ਕਰਨਾ। ਸਤਿਗੁਰ ਸੱਚੇ ਪਾਤਸ਼ਾਹ ਆਪਾਂ ਨੂੰ ਇਹ ਸਮਾਂ ਬਖਸ਼ਿਆ, ਜਿਨ੍ਹਾਂ ਨੇ ਇਹ ਸਾਨੂੰ ਸਮਾਂ ਬਖਸ਼ਿਆ, ਇੱਕ ਵਾਰੀ ਸਭ ਉਹਨਾਂ ਨੂੰ ਯਾਦ ਕਰੋ, ਸਭ ਕਹੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਆਪਣੇ ਸਤਿਗੁਰੂ ਦੇ ਇਸ ਪਰਉਪਕਾਰ ਨੂੰ ਸਾਨੂੰ ਕਦੀ ਭੁੱਲਣਾ ਨਹੀਂ ਚਾਹੀਦਾ, ਜਿਨ੍ਹਾਂ ਨੇ ਸਾਨੂੰ ਨਾਮ ਨਾਲ ਜੋੜਿਆ, ਨਾਮ ਜਪਣ ਵਾਲਿਆਂ ਨਾਲ ਜੋੜਿਆ, ਸੰਤਾਂ ਭਗਤਾਂ ਨਾਲ ਜੋੜ ਦਿੱਤਾ, ਸਾਧ ਸੰਗਤ ਨਾਲ ਜੋੜ ਦਿੱਤਾ, ਸੇਵਾ ਸਿਮਰਨ ਨਾਲ, ਦਾਨ ਪੁੰਨ ਨਾਲ ਜਿਨ੍ਹਾਂ ਨੇ ਜੋੜ ਦਿੱਤਾ, ਏਡਾ ਵੱਡਾ ਸਾਡੇ ਕੋਲ ਉਹ ਕਰਮ ਕਰਵਾ ਦਿੱਤਾ ਕਿ ਜਿਹੜਾ ਅਕਾਲ ਪੁਰਖ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਆਉਣ ਨੂੰ ਬ੍ਰਹਮਾ ਦੇ ਪੁੱਤਰ ਸਤਿਯੁਗ ਤੋਂ ਸੁਣ ਕੇ ਜੂੜਾ ਕਰਕੇ ਸਿਰ ਤੇ ਤੇ ਉਹ ਆਸਣ ਲਾ ਕੇ ਭਜਨ ਕਰਦੇ ਪਏ ਆ ਸਤਜੁਗ ਤੋਂ ਲੈ ਕੇ ਹੁਣ ਤੱਕ ਸਤਿਗੁਰ ਰਾਮ ਸਿੰਘ ਦੇ ਦਰਸ਼ਨਾਂ ਨਿਮਿਤ, ਤੇ ਉਹਨਾਂ ਨੂੰ ਤੇ ਦਰਸ਼ਨ ਹੋਣੇ ਆ ਸਤਿਗੁਰਾਂ ਨੇ, ਸਤਿਗੁਰ ਜਗਦੀਸ਼ ਨੇ ਸਾਡੇ ਤੇ ਵੀ ਕਿਰਪਾ ਕਰ ਦਿੱਤੀ ਆ ਕਿ ਤੁਸੀਂ ਵੀ ਉਸ ਸੁੱਖ ਤੋਂ ਵਾਂਝੇ ਨਾ ਰਹਿ ਜਾਓ, ਤੁਸੀਂ ਵੀ ਉਹਨਾਂ ਦੇ ਦਰਸ਼ਨਾਂ ਨਿਮਿਤ ਨਾਮ ਜਪੋ, ਤੇ ਸਾਡੇ ਕੋਲ ਵੀ ਸਤਿਗੁਰੂ ਜਗਦੀਸ਼ ਸਿੰਘ ਸੱਚੇ ਪਾਤਸ਼ਾਹ ਜੀ ਉਹ ਕਰਮ ਕਰਵਾਇਆ ਜਿਹੜਾ ਸਤਿਗੁਰ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਵਾ ਸਕਦਾ। ਇਹ ਉਹ ਨਾਮ ਆ ਜਿਹੜਾ ਸਾਨੂੰ ਸਤਿਗੁਰਾਂ ਦੇ ਉਹ ਸਮੇਂ ਤੱਕ ਲੈ ਕੇ ਜਾ ਸਕਦਾ। ਕਈਆਂ ਦੇ ਮਨ ਵਿੱਚ ਆਈ ਸਤਿਗੁਰਾਂ ਨੂੰ ਜਾ ਕੇ ਆਖਿਆ ਵੀ ਸੱਚੇ ਪਾਤਸ਼ਾਹ ਕਈ ਬੁੱਢੇ ਹੋ ਗਏ, ਕਈ ਬੇਸ਼ਰਦ ਹੋ ਗਏ, ਤੇ ਸੱਚੇ ਪਾਤਸ਼ਾਹ ਹੋ ਗਏ ਹੁਕਮ ਕੀਤਾ ਜਿਹੜੇ ਬੁੱਢੇ ਹੋ ਗਏ ਉਹਨਾਂ ਵਾਸਤੇ ਘਿਓ ਰੱਖਿਆ, ਜਿਹੜੇ ਬੇਸ਼ਰਦ ਹੋ ਗਏ ਜਦੋਂ ਸਤਿਗੁਰ ਰਾਮ ਸਿੰਘ ਜੀ ਆਉਣਗੇ ਉਹਨਾਂ ਨੂੰ ਪਿਛਲੇ ਜਨਮਾਂ ਦਾ ਪਤਾ ਲੱਗ ਜਾਏਗਾ, ਸ਼ਰਧਾ ਵੀ ਮਿਲਾ ਜਾਗ ਪੈ ਗਈ, ਉਹ ਫਿਰ ਵਿੱਚ ਆ ਜਾਣਗੇ। ਜਿਹੜੇ ਚੜ ਗਏ ਚੜਾਈ ਕਰ ਗਏ ਉਹਨਾਂ ਨੂੰ ਫਿਰ ਮਨੁੱਖਾਂ ਦੇ ਮਿਲ ਜਾਏਗੀ। ਸਾਨੂੰ ਇਸ ਨਾਮ ਨੇ ਸਾਡੇ ਸਤਿਗੁਰੂ ਜਗਦੀਸ਼ ਸਿੰਘ ਸੱਚੇ ਪਾਤਸ਼ਾਹ ਨੇ ਉਸ ਰਸਤੇ ਤੋਰਿਆ ਹੋਇਆ ਜਿੱਥੇ ਅਕਾਲ ਪੁਰਖ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਹੋਣੇ ਆ, ਜਿੱਥੇ ਲੋਕ ਤੇ ਪ੍ਰਲੋਕ ਦੇ ਸੁੱਖ ਮਿਲਣੇ ਆ। ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਆ। ਮੈਂ ਤੁਹਾਡੇ ਸਾਰਿਆਂ ਦੇ ਚਰਨਾਂ ਤੇ ਨਮਸਕਾਰ ਕਰਦਾ ਹੋਇਆ ਖਿਮਾ ਮੰਗਦਾ। ਇੱਕ ਵਾਰੀ ਸਭ ਕਹੋ ਧੰਨ ਸਤਿਗੁਰੂ ਜਗਦੀਸ਼ ਸਿੰਘ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ।